ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਜੋ ਸਤਿਗੁਰਾਂ ਨੇ ਅੱਜ ਪਾਵਨ ਪਵਿੱਤਰ ਸ਼ਬਦ ਮੁੱਖ ਵਾਕ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਆ ਹੈ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਔਰ ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਬਾਕੀ ਸਾਰੇ ਮਾਰਗ ਪੰਥ ਤਿਆਗ ਕੇ ਜੋ ਸਤਿਗੁਰੂ ਨੇ ਸੁਮਤ ਦੇ ਕੇ ਸਮਝ ਦੇ ਕੇ ਵਾਹਿਗੁਰੂ ਜੀ ਦਾ ਨਾਮ ਦ੍ਰਿੜ ਕਰਾ ਦਿੱਤਾ, ਉਸ ਨਾਮ ਨੂੰ ਕਮਾਉਣ ਲਈ ਸਾਨੂੰ ਹੁਕਮ ਕੀਤਾ ਹੈ। ਆਓ सतगुरु गुरु रामदास सच्चे पातशाह जी आप अपनी कला वरताओ, मन दा टिका, एकाग्रता, भय भावनी श्रद्धा विच रख के इस अमृत बचन दी विचार आप ही करा लवो। करो कृपा साध संगत, जितने आप हजूर जी दे सन्मुख दरबार हाल विच बैठे हो, बख्शो आसीस। घरां विच देश प्रदेश विच आप जी सुन रहे हो, सुरत करके और नेत्रां करके आप इस स्थान नाल जुड़े हुए हो, जो लाइव देख रहे हो, आओ भाई सारे आसीस बख्शो और उच्चारण करो जी सतनाम श्री वाहे गुरु जी। फिर बख्शिश करो और उच्चारण करो सारे भाई सतनाम श्री वाहे गुरु जी।
सतनाम श्री वाहे गुरु साहिब जी। तनासरी महला पंजवा।
सतगुरु गुरु पंचम पातशाह धन गुरु अर्जुन देव जी बाणी के बोहित निम्रता दी मूरत बर्फ दे घर शांति दे पुंज बाणी के बोहित श्री हरिमंदर साहब जी दे रचनहारे श्री गुरु ग्रंथ साहब जी दी बाणी दी संपादना करन वाले ऐस भारत दी धरती ते शहादत दा जाम प्राप्त करके शहीदां दे सरताज सतगुरु हजूर ने अपनी मुबारक रसना तो तनासरी राग विच ए अमृत बचन उचारन कीता है। सतगुरु गुरु अर्जुन देव जी महाराज उन्हां दे पर उपकार बयान कीते ही नहीं जा सकते। तकरीबन 43 साल दी आरबला विच 25 साल पंचम गुरुदेव सतगुरु जी गुरियाई ते गुरता गद्दी ते विराजमान रहे ने। उन्होंने सानू बहुत रहमतां बख्शिश कीतियां ने। बस इन्ने शब्द कहांगा कि गुरु अर्जुन देव जी गुरु ग्रंथ साहिब जी दी बाणी अनुसार ओ बोहित ने ओ जहाज ने जेड़े सारी सृष्टि दा पार उतारा करन दी समर्था रख दे है। और पट साहिब जी दे इह शरदा पूर्त बचन कलयुग जहाज अर्जुन गुरु सगल सृष्ट लग बेहतरो इस संसार दे पाव सागर तो पार करन दे लई धन गुरु अर्जुन देव जी जहाज दी तरह ने एक होर शिफ्त करके क्योंकि उन्हां दा बचन है अज आया इस करके मेरी इच्छा सी उन्हां दी सिफत तो शुरू करिए। कलयुग जहाज अर्जुन गुरु सगल सृष्ट लग बेहतरो। दूसरा महाराज जी दा बचन सतगुरां ने जो बचन किया तत विचार या है मथुरा जग तारन को अवतार बनायो जपियो जिन अर्जुन देव गुरु फिर संकट जोन गर्भ ना आयो। उस सतगुरु नु अज जपना इस शब्द दे राखी कि सतगुरु सानू उपदेश की देंदे पया। फिर अर्ज कह जी ए तनासरी राग है ते पंचम सतगुरु धन गुरु अर्जुन देव जी महाराज उन्होंने अपने पवित्र मुखार बिंतों ए शब्द उचारण कीता है।
फिरत भेटे जन साधु।
सतगुरां ने इस शब्द दी आरंभक जेड़ियां तुका ने उस विच पहला बचन कीता है फिरत भेटे जन साधु। ਫਿਰਤ ਦਾ ਅਰਥ ਹੈ ਖੋਜਦਿਆਂ ਲੱਭਦਿਆਂ। ਫਿਰਤ ਦਾ ਅਰਥ ਆਪਾਂ ਸਫ਼ਰ ਕਰਦਿਆਂ ਵੀ ਕਰਨੇ ਖਾਂ। ਮਹਾਰਾਜ ਬਖਸ਼ਿਸ਼ ਕਰਦੇ ਆ, ਫਿਰਦਿਆਂ ਫਿਰਦਿਆਂ, ਖੋਜਦਿਆਂ ਖੋਜਦਿਆਂ, ਲੱਭਦਿਆਂ ਲੱਭਦਿਆਂ ਸਾਨੂੰ ਸਤਿਗੁਰੂ ਸਾਧੂ ਜਨ ਮਿਲਿਆ ਹੈ। ਫਿਰ ਮੈਂ ਅਰਜ਼ ਕਰਾਂਗਾ, ਫਿਰਤ ਫਿਰਤ ਭੇਟੇ ਜਨ ਸਾਧੂ, ਲੱਭਦਿਆਂ ਖੋਜਦਿਆਂ ਸਾਨੂੰ ਸਮਰੱਥ ਸਤਿਗੁਰੂ ਸਾਧੂ ਪੁਰਖ ਮਿਲੇ ਹਨ।
ਪੂਰੇ ਗੁਰ ਸਮਝਾਇਆ,
ਸਮਰੱਥ ਸਤਿਗੁਰੂ ਜੀ ਨੇ ਪਹਿਲਾਂ ਸਾਧੂ ਜਨ, ਹੁਣ ਗੁਰ ਸ਼ਬਦ ਹੈ ਕਿ ਪੂਰੇ ਸਤਿਗੁਰਾਂ ਨੇ ਸਾਨੂੰ ਇਹ ਸਮਝਾ ਦਿੱਤਾ ਹੈ, ਸਾਨੂੰ ਇਹ ਸੋਝੀ ਬਖਸ਼ ਦਿੱਤੀ ਹੈ। ਕੀ ਸੋਝੀ ਬਖਸ਼ੀ ਹੈ?
ਆਨ ਸਗਲ ਬਿਦ ਕਾਮ ਨਾ ਆਵੇ।
ਆਨ ਸਗਲ ਬਿਦ, ਆਨ ਦਾ ਅਰਥ ਹੋਰ, ਬਿਦ ਦਾ ਅਰਥ ਵਸੀਲਾ ਤਰੀਕਾ ਜੁਗਤ, ਕਹਿੰਦੇ ਹੋਰ ਕੋਈ ਵੀ ਤਰੀਕਾ, ਹੋਰ ਕੋਈ ਵੀ ਜੁਗਤ, ਹੋਰ ਕੋਈ ਵੀ ਵਸੀਲਾ ਇਨਸਾਨ ਤੇਰੇ ਕੰਮ ਨਹੀਂ ਆਉਣਾ। ਹੋਰ ਕਿਸੇ ਵੀ ਗੱਲ ਨੇ, ਕਿਸੇ ਵੀ ਚੀਜ਼ ਨੇ, ਕਿਸੇ ਵੀ ਤਰੀਕੇ ਨੇ ਤੇਰੇ ਲਈ ਕਾਰਗਰ ਸਾਬਤ ਨਹੀਂ ਹੋਣਾ।
ਹਰ ਹਰ ਨਾਮ ਧਿਆਇਆ।
ਫਿਰ ਭਾਈ ਇੱਕ ਕੰਮ ਕਰੋ, ਸਤਿਗੁਰੂ ਜੀ ਸਮਝਾਉਂਦੇ ਪਏ ਆ ਕਿ ਪੂਰੇ ਗੁਰੂ ਜੀ ਨੇ ਸਮਝਾ ਦਿੱਤਾ, ਨਾਮ ਤੋਂ ਬਿਨਾ ਕਿਸੇ ਵੀ ਚੀਜ਼ ਨੇ ਕੰਮ ਨਹੀਂ ਆਉਣਾ, ਨਾਮ ਤੋਂ ਬਿਨਾ ਕਿਸੇ ਕਰਮ ਨੇ ਤੇਰੇ ਕੰਮ ਨਹੀਂ ਆਉਣਾ। ਪੂਰੇ ਸਤਿਗੁਰਾਂ ਨੇ ਇਹ ਸਮਝਾ ਦਿੱਤਾ ਕਿ ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਕਰਤਾਰ ਜੀ ਹਰੀ ਜੀ, ਉਹਦਾ ਨਾਮ ਸਿਮਰਨਾ ਕਰ, ਉਹਦੇ ਨਾਮ ਨੂੰ ਧਿਆ। ਇਹ ਪੂਰੇ ਸਤਿਗੁਰਾਂ ਨੇ ਸਾਨੂੰ ਸਮਤ ਦੇ ਦਿੱਤੀ ਹੈ। ਇਹ ਸਤਿਗੁਰਾਂ ਨੇ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਆਰੰਭ ਦੇ ਇਹ ਤੁਕਾਂ ਨੇ, ਇਸ ਦੀ ਵਿਚਾਰ ਆਪਾਂ ਨਾਲ ਜ਼ਰੂਰ ਕਰ ਲੈਂਦੇ ਹਾਂ। ਸ਼ਬਦ ਅੱਜ ਆਇਆ ਹੈ ਫਿਰਤ ਫਿਰਤ ਭੇਟੇ ਜਨ ਸਾਧੂ। ਦਾਸ ਨੇ ਅਰਜ਼ ਕੀਤੀ ਫਿਰਤ ਦਾ ਅਰਥ ਖੋਜਦਿਆਂ ਵੀ ਲੱਭਦਿਆਂ ਵੀ, ਸਾਧੂ ਜਨ ਪੁਰਖ ਸਤਿਗੁਰੂ ਪੁਰਖ ਦਾ ਮਿਲਾਪ ਹੋਇਆ ਹੈ। ਫਿਰ ਸਤਿਗੁਰੂ ਜੀ ਨੇ ਸਮਝਾ ਦਿੱਤਾ ਹੈ। ਪਹਿਲੀ ਬੇਨਤੀ ਤਾਂ ਇਹ ਹੈ ਕਿ ਜਦੋਂ ਇਨਸਾਨ ਆਪਣੇ ਅੰਦਰ ਜਿਗਿਆਸਾ ਰੱਖ ਕੇ ਤੁਰ ਪਵੇ ਕਿ ਮੈਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾਉਣਾ ਹੈ, ਮੈਂ ਪਰਮਾਤਮਾ ਦੇ ਘਰ ਵਿੱਚ ਪਹੁੰਚਣਾ ਹੈ, ਮੈਂ ਰੂਹਾਨੀਅਤ ਸਫ਼ਰ ਤੈਅ ਕਰਨਾ ਹੈ, ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ, ਤੇ ਸੱਚ ਇਹ ਵੇ ਕਿ ਪਾਰ ਬ੍ਰਹਮ ਪਰਮੇਸ਼ਵਰ ਦੇਰ ਸਵੇਰ ਉਸ ਅੰਦਰ ਦੀ ਜਗਿਆਸਾ ਨੂੰ ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਵਰ ਭਾਗ ਜ਼ਰੂਰ ਲਾਉਂਦਾ ਹੈ। ਥੋੜ੍ਹੇ ਜਿਹੇ ਦੇ ਮੈਂ ਇੱਕ ਤਾਂ ਬੇਨਤੀ ਕਰਾਂਗਾ, ਬਾਹਰ ਮੁਖੀ ਖੋਜਦੇ ਹਾਂ। ਇੱਕ ਸਤਿਗੁਰਾਂ ਨੇ ਹੋਰ ਵੀ ਸ਼ਬਦ ਵਰਤਿਆ ਹੈ, ਫਿਰਤ ਫਿਰਤ ਦਾ ਅਰਥ ਹੈ ਕਈ ਜਨਮ ਘੁੰਮਦਿਆਂ ਘੁੰਮਦਿਆਂ ਭਟਕਦਿਆਂ ਹੋਇਆ, ਜਿਵੇਂ ਅਸੀਂ ਪਾਠ ਵੀ ਕਰਨੇ ਹਾਂ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰਦਿਆਂ ਫਿਰਦਿਆਂ ਜਿਵੇਂ ਅਸੀਂ ਪਾਠ ਕਰਨੇ ਹਾਂ, ਬਹੁਤੇ ਫੇਰ ਭੈ ਕਿਰਪਨ ਕੋ, ਸਤਿਗੁਰੂ ਗੁਰੂ ਅਮਰਦਾਸ ਜੀ, ਫਿਰ ਦਾ ਅਰਥ ਆਉਣਾ ਜਾਣਾ, ਫਿਰ ਦਾ ਅਰਥ ਵੀ ਵਾਰ ਵਾਰ ਜਨਮ, ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ, ਹੁਣ ਇਸ ਜਨਮ ਵਿੱਚ ਆਪ ਜੀ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ। ਇਸੇ ਨੂੰ ਗੁਰੂ ਅਰਜੁਨ ਦੇਵ ਜੀ ਨੇ ਜੀ ਗੁਣਵੰਤੀ ਵਿੱਚ ਇੱਕ ਤੁਕ ਵਿੱਚ ਬਖਸ਼ਿਸ਼ ਕੀਤੀ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀ, ਕਿ ਅਸੀਂ ਬੜੀ ਦੂਰ ਤੋਂ ਆਏ ਹਾਂ। ਇਸ ਆਤਮਾ ਨੇ ਕਈ ਜਨਮਾਂ ਦਾ ਸਫ਼ਰ ਕੀਤਾ ਹੈ, ਕਿੰਨੀ ਦੇਰ ਦਾ ਭਟਕਦਾ ਭਟਕਦਾ ਇਹ ਚਿਰੰਕਾਲ ਇਹ ਦੇਹ ਸੰਜਰੀਆ, ਇਹ ਫਿਰਤ ਫਿਰਤ ਆਇਆ ਹੈ। ਇੱਕ ਮੈਂ ਬੇਨਤੀ ਕਰਾਂਗਾ, ਇੱਕ ਖੋਜ ਹੈ ਬਾਹਰ ਦੀ ਕਿ ਅੰਦਰ ਇਹ ਮਨ ਚ ਪੈਦਾ ਹੋ ਜਾਏ ਕਿ ਜਿਸ ਮਕਸਦ ਲਈ ਮੈਂ ਆਇਆ ਵਾਂ, ਕਿ ਮੇਰੀ ਇਸ ਜ਼ਿੰਦਗੀ ਦਾ ਮਨੋਰਥ ਕੀ ਹੈ, ਗੋਲ ਕੀ ਹੈ, ਮੰਜ਼ਿਲ ਕੀ ਹੈ, ਤੇ ਮੈਂ ਇਸ ਜਨਮ ਵਿੱਚ ਪ੍ਰਾਪਤ ਕੀ ਕਰਨ ਵਾਸਤੇ ਆਇਆ ਹਾਂ। ਉਸ ਦੀ ਫਿਰ ਜਿਗਿਆਸਾ ਲੈ ਕੇ ਬੰਦਾ ਖੋਜ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹ ਵੀ ਅਰਜ਼ ਕਰਾਂ, ਕਈ ਵਾਰੀ ਬੰਦੇ ਖੋਜ ਕਰਦੇ ਆ ਤੇ ਉਹਨਾਂ ਦੇ ਅੰਦਰ ਭਾਵਨਾ ਹੁੰਦੀ ਹੈ, ਜਿਗਿਆਸਾ ਹੁੰਦੀ ਹੈ, ਪਰ ਜ਼ਿੰਦਗੀ ਦੇ ਪੜਾਂ ਚ ਕਈ ਬੰਦੇ ਇਹੋ ਜਿਹਾ ਉਹਨਾਂ ਨੂੰ ਮਿਲ ਜਾਂਦੇ ਨੇ ਜਿਹੜੇ ਪਖੰਡ ਭੇਖ ਪਰਪੰਚ ਕਰਦੇ ਆ, ਪਰ ਜਿਸ ਭੁੱਖ ਨੂੰ ਲੈ ਕੇ ਉਹ ਲੱਭਣ ਤੁਰੇ ਨੇ ਉਹਨਾਂ ਦੇ ਭੁੱਖ ਦੀ, ਉਹਨਾਂ ਦੀ ਪਿਆਸ ਦੀ, ਉਹਨਾਂ ਦੇ ਅੰਦਰ ਦੀ ਤ੍ਰਿਪਤੀ ਉਹ ਨਹੀਂ ਕਰ ਸਕਦੇ। ਜਿਵੇਂ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਭੱਟ ਸਾਹਿਬ ਜੀ ਨੇ, ਉਹ ਸ਼ਬਦ ਖਾਸ ਕਰਕੇ ਫਿਰਦਿਆਂ ਫਿਰਦਿਆਂ ਲੱਭਦਿਆਂ ਲੱਭਦਿਆਂ ਉਸ ਵਿੱਚ ਉਹਨਾਂ ਦਾ ਬਚਨ ਹੈ, ਰਹੋ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀ ਹੈ ਮੁਖੋ ਇਹ ਪੰਡਿਤ ਮਿੱਠੇ, ਬਰਸ ਏਕੋ ਫਿਰਿਓ ਕਹਿਣਾ ਨਾ ਪਰਚੋ ਲਾਇਓ, ਕਹਿਤੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋ ਕਿਆ ਕਹੂੰ, ਗੁਰਦਈ ਮਿਲਾਇਓ ਭਿਖਿਆ ਜੀਵ ਤੂੰ ਰੱਖੈ ਤਿਵ ਰਖੋ। ਹੁਣ ਇਹ ਵੀ ਤਾਂ ਇੱਕ ਖੋਜ ਹੈ ਨਾ ਜੀ, ਇਸ ਵਿੱਚ ਉਹ ਆ ਬਚਨ ਮੈਂ ਸਿਰਫ ਪਹਿਲਾਂ ਦੋ ਸ਼ਬਦ ਜਿਹੜੇ ਨੇ ਫਿਰਤ ਫਿਰਤ, ਇਹ ਵੀ ਇੱਕ ਖੋਜ ਹੈ। ਭੱਟ ਸਾਹਿਬ ਜੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦੇ ਹਾਂ ਕਿ ਅਸੀਂ ਅੱਜ ਦੇ ਨਹੀਂ, ਅਸੀਂ ਅਨੇਕਾਂ ਸੰਤ ਦੇਖੇ ਆ, ਅਨੇਕਾਂ ਸਾਧ ਦੇਖੇ ਆ, ਕਥਾ ਵਿਚਾਰ ਕਰਨ ਵਾਲੇ ਮਹਾਂ ਗਿਆਨੀ ਪੰਡਿਤ ਵੀ ਦੇਖੇ ਆ, ਤੇ ਉਹਨਾਂ ਨੇ ਤਾਂ ਆਪਣੇ ਸਮੇਂ ਦਾ ਜ਼ਿਕਰ ਵਿੱਚ ਕਰ ਦਿੱਤਾ ਵੀ ਇੱਕ ਸਾਲ ਹੋ ਗਿਆ, ਇੱਕ ਵਰਸ਼ ਹੋ ਗਿਆ ਸਾਨੂੰ ਇਹ ਲੱਭਦਿਆਂ ਹੋਇਆਂ। ਕਹਿਣ ਲੱਗੇ ਜ਼ਬਾਨ ਨਾਲ ਮਿੱਠੇ ਬੋਲ ਬੋਲ ਕੇ ਅੰਦਰ ਨੂੰ ਪ੍ਰਭਾਵਿਤ ਕਰਦੇ ਆ, ਬਾਹਰ ਦਾ ਅਡੰਬਰ ਦੇਖ ਕੇ ਬੰਦਾ ਪ੍ਰਭਾਵਿਤ ਹੋ ਜਾਂਦਾ, ਪਰ ਕਹਿੰਦੇ ਖੇਦ ਇਸ ਗੱਲ ਦਾ ਹੈ ਜਿਸ ਖੋਜ ਲਈ ਆਪਾਂ ਆਏ ਹਾਂ, ਜਿਸ ਤਲਬ ਲਈ ਆਪਾਂ ਆਏ ਹਾਂ, ਜਿਸ ਦੀ ਪ੍ਰਾਪਤੀ ਲਈ ਆਪਾਂ ਆਏ ਹਾਂ, ਉਹ ਸਾਡੀ ਜਗਿਆਸਾ, ਉਹ ਸਾਡਾ ਅੰਦਰ ਇੱਥੋਂ ਤ੍ਰਿਪਤ ਨਹੀਂ ਹੋ ਰਿਹਾ। ਫਿਰ ਇਸ ਬੇਨਤੀ ਨੂੰ ਸੁਣਿਓ, ਰਹੋ ਸੰਤ ਖੋ ਟੋਲ ਸਾਧ ਬੋ ਤੇਰੇ ਡਿੱਠੇ, ਅਨੇਕਾਂ ਸੰਤ ਦੇਖੇ ਆ, ਪਰਮਾਤਮਾ ਤੇਰੇ ਨਾਮ ਤੇ ਜਿਹੜੇ ਸਾਧੂ ਬਣੇ ਹਾਂ ਅਸੀਂ ਸਾਧੂਆਂ ਨੂੰ ਵੀ ਦੇਖਿਆ ਹੈ। ਰਹੋ ਸੰਤ ਖੋ ਟੋਲ ਸਾਧ ਬੋ ਸੇਰੇ ਡਿੱਠੇ, ਸੰਨਿਆਸੀ ਤਪੱਸੀ ਹੈ ਮੁੱਖ ਇਹ ਪੰਡਿਤ ਮਿੱਠੇ। ਅਸੀਂ ਘਰ ਬਾਰ ਤਿਆਗ ਕੇ ਜੰਗਲਾਂ ਵਿੱਚ ਰਹਿਣ ਵਾਲੇ, ਸੰਨਿਆਸ ਨੂੰ ਧਾਰਨ ਕਰਨ ਵਾਲੇ ਸੰਨਿਆਸੀ ਵੀ ਵੇਖੇ ਆ। ਸੱਚ ਇਹ ਵੀ ਜਿਹੜੇ ਤਪੱਸਿਆ ਕਰਦੇ ਨੇ, ਘੋਰ ਕਠਿਨ ਤਪੱਸਿਆ ਕਰਦੇ ਨੇ, ਆਪਣੇ ਸਰੀਰ ਨੂੰ ਅਨੇਕਾਂ ਤਰ੍ਹਾਂ ਦੀਆਂ ਯਾਤਨਾਵਾਂ ਦਿੰਦੇ ਨੇ, ਅਸੀਂ ਉਹ ਵੱਡੇ ਵੱਡੇ ਤਪ ਕਰਨ ਵਾਲੇ ਤਪੱਸਵੀ ਵੀ ਦੇਖੇ ਨੇ। ਰਹੋ ਸੰਤ ਖੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀ ਹੈ ਮੁੱਖ ਇਹ ਪੰਡਿਤ ਮਿੱਠੇ, ਜ਼ਬਾਨ ਤੋਂ ਮਿੱਠਾ ਬੋਲਣ ਵਾਲੇ ਵਿਦਵਾਨ ਪੰਡਿਤ ਵੀ ਦੇਖੇ। ਬਰਸ ਇਹ ਕਹੋ ਫਿਰਿਓ ਕਿਨਾ ਨਾ ਪਰਚੋ ਲਾਇਓ, ਇੱਕ ਸਾਲ ਹੋ ਗਿਆ ਕਿ ਸਾਨੂੰ ਭਟਕਦਿਆਂ ਇਹਨਾਂ ਨੂੰ ਮਿਲਦਿਆਂ, ਪਰ ਜਿਹੜੀ ਮੇਰੇ ਅੰਦਰ ਦੀ ਭੁੱਖ ਸੀ, ਜਿਹੜੀ ਜਗਿਆਸਾ ਸੀ, ਉਹਦੀ ਤ੍ਰਿਪਤੀ ਕਿਸੇ ਨੇ ਨਹੀਂ ਕੀਤੀ, ਮੇਰੇ ਅੰਦਰ ਦੀ ਤਸੱਲੀ ਨਹੀਂ ਹੋਈ, ਕਿਉਂਕਿ ਜਿਸ ਮੰਜ਼ਿਲ ਤੇ ਮੈਂ ਪਹੁੰਚਣਾ ਚਾਹੁੰਦਾ ਇਹਨਾਂ ਨੂੰ ਦੇਖਿਆ ਜ਼ਰੂਰ, ਪਰ ਮੇਰੀ ਮੰਜ਼ਿਲ ਨੂੰ ਚੱਲਣ ਵਾਲਾ ਮਾਰਗ ਇਹਨਾਂ ਕੋਲੋਂ ਪ੍ਰਾਪਤ ਨਹੀਂ ਹੋਇਆ। ਬਰਸ ਏਕੋ ਫਿਰੋ ਕਿਨਾ ਨਾ ਪਰਚੋ ਲਾਇਓ, ਕਹਿਤੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਮੈਂ ਇਹਨਾਂ ਦੇ ਬੋਲ ਵੀ ਸੁਣੇ, ਇਹਨਾਂ ਦੇ ਲਫ਼ਜ਼ ਵੀ ਸੁਣੇ, ਕਥਾ ਵੀ ਸੁਣੀ, ਵਿਚਾਰਾਂ ਵੀ ਸੁਣੀਆਂ, ਸੱਚ ਇਹ ਸੀ ਇਹਨਾਂ ਦਾ ਕਹਿਣਾ ਬੋਲਣਾ ਥੋੜੇ ਸਮੇਂ ਲਈ ਪ੍ਰਭਾਵਿਤ ਕਰਦਾ ਸੀ, ਪਰ ਜਿਹੜੀ ਅੰਦਰ ਦੀ ਭੁੱਖ ਸੀ ਨਾ ਉਹ ਇਹਨਾਂ ਤੋਂ ਮੇਰੀ ਬੇਟੀ ਨੇ। ਮੈਂ ਫਿਰ ਬੇਨਤੀ ਕਰਾਂਗਾ ਕਿ ਅੰਦਰ ਭੁੱਖ ਪੈਦਾ ਹੋ ਜਾਏ, ਮਿਲਣ ਦੀ ਜਗਿਆਸਾ ਪੈਦਾ ਹੋਵੇ, ਮਿਲਣ ਦੀ ਪਿਆਸ ਪੈਦਾ ਹੋ ਜਾਏ। ਉਹ ਖੁਸ਼ ਕਿਸਮਤ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਨੇ ਆਪਣੇ ਆਪੇ ਨਾਲ ਮਿਲਣ ਵਾਸਤੇ ਉਹਨਾਂ ਅੰਦਰ ਭੁੱਖ ਪੈਦਾ ਕਰ ਦਿੱਤੀ ਹੈ। ਅੱਗੇ ਕਹਿੰਦੇ ਨੇ ਮਹਾਰਾਜ ਜੀ ਰਹਿਤ ਕੋ ਖੁਸ਼ੀ ਨਾ ਆਇਓ, ਇਹਨਾਂ ਨੂੰ ਦੇਖ ਕੇ ਸਾਡੀ ਇਹਨਾਂ ਦੀ ਰਹਿਤ ਦੇਖ ਕੇ ਅੰਦਰ ਦੀ ਤਸੱਲੀ ਨਹੀਂ ਹੋਈ। ਫਿਰ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਜੀ, ਕਿਸੇ ਦਵੈਸ਼ ਚ ਨਹੀਂ, ਆ ਅੱਖਾਂ ਬਾਹਰ ਦੇ ਅਡੰਬਰ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਨੇ। ਅਸੀਂ ਰੂਹਾਨੀਅਤ ਨੂੰ ਵੀ ਪਦਾਰਥਾਂ ਨਾਲ ਜੋੜ ਕੇ ਗਿਣਤੀ ਮਿਣਤੀ ਕਰਨੇ ਆ, ਜਿਸ ਦੇ ਜ਼ਿਆਦਾ ਅਸਥਾਨ ਨੇ ਉਹ ਸਭ ਤੋਂ ਵੱਡੇ ਬਾਬਾ ਜੀ ਨੇ, ਜਿਸ ਦੀ ਸਭ ਤੋਂ ਵੱਡੇ ਸਿਆਸਤਦਾਨਾਂ ਨਾਲ ਗੱਲਬਾਤ ਹੈ ਉਹ ਉਸ ਤੋਂ ਵੀ ਵੱਡੇ ਨੇ। ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਤੇ ਮੈਂ ਬੇਨਤੀ ਕਰਾਂਗਾ ਹਰ ਚੀਜ਼ ਬਾਣੀ ਚੋਂ ਕਿ ਉਹ ਸਭ ਤੋਂ ਵੱਡੇ ਨੇ। ਤੇ ਜੇ ਮੰਨ ਲਓ ਕੋਈ ਪਦਾਰਥਾਂ ਦੀ ਭੁੱਖ ਪੂਰੀ ਕਰ ਦਿੰਦਾ, ਮਾਇਆ ਮਿਲ ਗਈ, ਧੀ ਪੁੱਤਰ ਸੰਤਾਨ ਮਿਲ ਗਈ, ਕੇਸ ਜਿੱਤ ਗਏ, ਸਾਡੀ ਮੰਜ਼ਿਲ ਸਿਰਫ ਇਹੀ ਹੈ ਨਾ ਕਿ ਜੇ ਮੈਨੂੰ ਧਨ ਮਿਲ ਜਾਏ ਤੇ ਮੇਰੇ ਵਾਸਤੇ ਪਰਮਾਤਮਾ ਇਹੀ ਹੈ, ਜੇ ਮੈਨੂੰ ਸੰਤਾਨ ਦੀ ਦਾਤ ਮਿਲ ਗਈ ਤੇ ਮੇਰੀ, ਕਿਉਂਕਿ ਮੇਰੀ ਜਗਿਆਸਾ ਜੇ ਭਗਵਾਨ ਹੋਵੇਗੀ, ਪਰਮਾਤਮਾ ਹੋਵੇਗਾ, ਫਿਰ ਇਹਨਾਂ ਪਦਾਰਥਾਂ ਵੱਲ ਸੁਰਤ ਜਾਣੀ ਹੀ ਨਹੀਂ। ਪਰ ਮਹਾਰਾਜ ਕਹਿੰਦੇ ਨੇ ਕਿ ਭਾਈ ਸੱਜਣੋ कि सच एवं दिया गल्लां भी सुनिया पर जिस जिज्ञासा लई मैं आया सा वो पूरी नहीं हुई। थोड़ा जा इनू होर समझण लई क्योंकि भावां विचार ये नहीं सुगड़ सज्जन अपने घर तू सुर मैं पता है विचार यही है कि लभद्या समरथ सतगुरु मिले। पर मैं आप थोड़ी जी एक बेनती करनी सवेरे सवैया का आप पाठ करने जी अमृत वेले के नितने विच सवैया का पाठ किया जाता है जिन्हों असी आम तौर पर अमृत सवैये भी कहने ते सुधा सवैये भी कहा जाता है। उंज दास बेनती करदा जदों अकाल उस्ताद दी बाणी दशमेश पिता जी दी पढ़ी दी है ते उहदे विच चलदी कोई बाणी विच सवैये आउंदे सरावक शुद्ध वाले ते इहदे लई जिहड़ा शब्द वरत्या जांदा अमृत सवैये सुधा सवैये इहदा भाव सिर्फ इन्ना क है यह दसण वास्ते क्योंकि सवैये तां दीनन की प्रतपाल करे भी आपां पढ़ने जागत जोत जपै ने सुबासर एक बिना मन नैक ना आने ये भी सवैये ने। पर इन्हां दस सवैया नूं सुधा सुधा का अर्थ भी अमृत सुधा सवैये अमृत सवैये आपां तां कहने आ क्योंकि एक तां अमृत संचार वेले इन्हां सवैया का पाठ पंज सिंघां विच कीता जांदा है पंज बाणियां च। दूसरा अमृत वेले दे नित नेम विच इह सवैये सानूं शामिल ने अमृत संचार वेले भी पढ़े जांदे आ ते अमृत वेले असी इन्हां सवैया दा नितनेम पाठ करने आ तां ही साडे पुराने बजुर्गां ने इहदे लई इक शब्द नाल जोड़ लिया सुधा सवैये अमृत सवैये इहदा भाव इह सी जिहड़े अमृत वेले पढ़े जांदे ने ते जिहड़े अमृत संचार विच पढ़े जांदे आ। पहले सवैये दा आपां पाठ कर लईए मेरा ख्याल आ सौखा हो जाएगा जी। होर जो भट्ट साहब कह रहे ने रहो संत को टोल साध बो तेरे दिथे सन्यासी तपस्या मूर्खों ए पंडित मिठे बरस एको फिरयो किना ना परचो लायो कहते कहती सुनी रहत को खुशी ना आयो हर नाम छोड़ दूजे लगे तिन के गुण खाओ क्या कहूं परमात्मा दे नाम नू छड़ दिता है दूजे दा अर्थ दुई कुदरत विच माया विच परिवर्त हो गए ने। हे वाहगुरु जी मैं की उन्हां दे गुण कहां क्योंकि उन्हां नू मिलके अंदर नू ठंड नहीं पै रही। ये सवैये दा पाठ है जी सरावग सुध समूह सिधान के देख फिरियो कर जोग जती के सूर सुरार्दन सुध सुधाधक संत समूह अनेक मती के सारी देश को देख रहो मत को न देखियत प्राण पति के श्री भगवान की पाए कृपा होते एक रति बिन एक रति के। थोड़े जे अखरी अर्थ आपां करने पहली बेनती किड्डा वड्डा यह सारा ही आ जांदा है सवैये विच भी सरावग लफ्ज है सरावग यह सारे दसे दे दसे सवैये ब्रिज भाषा विच ने सतगुरां ने उचारण कीते। सरावग शब्द है शरावक इहदा अर्थ है सुन वाला कोल बैठ के सुन वाला। असल च साडे विद्वान पुरशां ने सरावक दा अर्थ बोधी भिक्षु ते जैनी सरेवड़े कीते आ। महाराज कहने मैं बोधी भिक्षु जैनी सरेवड़े भी देखे सरावक शुद्ध समूह सिधान के कहने जेडे इन्हां नूं कहा जांदा है पवित्र आत्मावां यह बड़े पवित्र ने ते महाराज कहिंदे ने इन्हां लोकां नूं मैं देखिया सरावक शुद्ध समूह सिधान के देख फिरियो कर जोग जती के मैं सिद्धां दे समूह देखिया टोलियां दे टोले देखिया मैं जोगी देखे मैं जती देखे उन्हां दे घर देखिया सरावक शुद्ध समूह सिधान के देख फिरियो कर जोग जती के सूर सुरार्दन मैं सुर में देखे सुरार्दन का अर्थ सुर का लफ्जी अर्थ है जी देवता ते आर्दन का अर्थ है कटना सुरार्दन का लफ्जी अर्थ हो गया जी देवत्या नू मारन वाले दैंत। सुर में भी देखे सुर सुरार्दन शुद्ध सुधाधिक जेडे बिलकुल अमृत पीन की गल करते असी तो अमृत ही पीने जी साडे अंदर अमृत झरदा है। महाराज कहते सुर सुरार्दन शुद्ध सुधाधिक संत समूह अनेक मती के अनेकां मतां दे अनेकां तरह दे संत देखे हुण साडी मुश्किल होर भी है जी असी अद्धियां अद्धियां तुकां नाल अपने अर्थ करने आ। हुण मान लो जदों साधुआं दी गल चलदी कि मैं कोई इहदे च निंदिया वाला पक्ष नहीं जी जो है वह है ही पर इस गल तो कदी भुलीए ना कि टपला बड़ा लगदा है ਜਦੋਂ ਬੰਦਾ ਜਗਿਆਸਾ ਲੈ ਕੇ ਤੁਰਦਾ, ਸੱਚ ਜਾਣੋ ਕਿ ਉਹਦੀ ਜ਼ਿੰਦਗੀ ਵਿੱਚ ਅਨੇਕਾਂ ਬੰਦੇ ਐਸੇ ਮਿਲਦੇ ਆ ਜਿਹੜੇ ਬਾਹਰ ਮੁਖੀ ਅਡੰਬਰ ਬਹੁਤ ਕਰਦੇ ਆ, ਮਾਇਆ ਦਾ ਪਸਾਰਾ ਹੈ, ਪਰ ਤੁਰ ਅੰਦਰ ਉਹ ਖਜ਼ਾਨੇ ਨਾਲ ਨਹੀਂ ਜੁੜੇ ਜਿਹਦੇ ਨਾਲ ਜਗਿਆਸੂ ਦੀ ਤ੍ਰਿਪਤੀ ਹੋ ਜਾਏ। ਕਿ ਬਾਬਾ ਫਰੀਦ ਸਾਹਿਬ ਜਾਂ ਸਤਿਗੁਰਾਂ ਦਾ ਇਹ ਬਚਨ ਢੁਕਦਾ ਨਹੀਂ? ਮਿਲਦੇ ਐਸੇ। ਮਹਾਰਾਜ ਜੀ ਨੇ ਕਿਹਾ, ਮੈਂ ਜਾਣਿਆ ਵਡਖੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਭੇੜੀ, ਜਨਮ ਨਾ ਦੇਣ ਦੀ ਪਾਠ ਭੇਦ ਹੈ। ਕਹਿੰਦੇ ਮੈਂ ਵਡਖੰਸ ਜਾਣ ਕੇ ਇਹਦੀ ਸੰਗਤ ਕੀਤੀ, ਮੈਂ ਸੋਚਿਆ ਇਹ ਤਾਂ ਮੋਤੀ ਚੁਣ ਵਾਲਾ ਹੈ, ਮੇਰੇ ਮਨ ਸੀ ਵੀ ਇਹ ਦੁੱਧ ਤੇ ਪਾਣੀ ਨੂੰ ਵੱਖ ਕਰਨ ਵਾਲਾ ਹੈ, ਮੇਰੇ ਮਨ ਵਿੱਚ ਸੀ ਕਿ ਇਹ ਤਾਂ ਭਾਵ ਸਾਗਰ ਨੂੰ ਤਰਨ ਵਾਲਾ। ਵਡਖੰਸ ਦਾ ਅਰਥ ਹੰਸ ਦੁੱਧ ਤੇ ਪਾਣੀ ਵੱਖ ਕਰ ਲੈਂਦਾ, ਇਹਦਾ ਅਰਥ ਜਿਹੜਾ ਤਤ ਦਾ ਗ੍ਰਾਹਕ ਹੈ, ਨਾਮ ਦੇ ਮੋਤੀ ਚ ਹੁੰਦਾ, ਜਿਹੜਾ ਭਾਵ ਸਾਗਰ ਤਰਨ ਵਿੱਚ ਸਫਲ ਹੈ। ਕਹਿੰਦੇ ਮੈਂ ਵਡਖੰਸ ਜਾਣ ਕੇ ਆਪਣਾ ਸੰਬੰਧ ਇਹਦੇ ਨਾਲ ਬਣਾਇਆ, ਜੇ ਮੈਨੂੰ ਪਤਾ ਹੁੰਦਾ ਨਾ ਇਹ ਤਾਂ ਬਿਲਕੁਲ ਕਪਟੀ ਬਗਲਾ ਹੈ ਤੇ ਮੈਂ ਕਦੀ ਆਪਣਾ ਤਨ ਇਹਦੇ ਨਾਲ ਛੂਣ ਵੀ ਨਾ ਦਿੰਦਾ। ਹੁਣ ਮੇਰੀ ਸਿਰਫ ਇੱਕ ਬੇਨਤੀ, ਇਹਦਾ ਮਤਲਬ ਇਹ ਸਲੋਕ ਇਹ ਕਹਿ ਰਿਹਾ ਹੈ, ਇਹ ਬਚਨ ਕਹਿ ਰਹੇ ਨੇ ਕਿ ਜ਼ਿੰਦਗੀ ਵਿੱਚ ਤੁਰਦਿਆਂ ਹੋਇਆਂ, ਜਗਿਆਸਾ ਰੱਖ ਕੇ ਤੁਰਦਿਆਂ ਕਈ ਵਾਰੀ ਇਹੋ ਜਿਹੇ ਲੋਕ ਮਿਲਦੇ ਆ ਜਿਹੜੇ ਸਭ ਕੁਝ ਲੁੱਟ ਪੁੱਟ ਜਾਂਦੇ ਆ, ਪਰ ਪਿਆਰੇ ਉਹ ਅੰਦਰ ਦੀ ਭੁੱਖ ਨੂੰ ਪੂਰੀ ਨਹੀਂ ਕਰਦੇ। ਨੂੰ ਹੋਰ ਗੱਲ ਕਰਾਂ, ਉਸ ਬੰਦੇ ਦੀ ਤਰ੍ਹਾਂ ਜਿਹੜਾ ਭੇਡਾਂ ਦੀ ਉੱਨ ਤਾਂ ਕੱਟਣ ਵਾਸਤੇ ਆ ਜਾਂਦਾ ਪਰ ਉਹਨਾਂ ਦੀ ਖੁਰਾਕ ਦਾ ਪ੍ਰਬੰਧ ਨਹੀਂ ਕਰਦਾ। ਬਾਹਰ ਮੁਖੀ ਪਦਾਰਥ ਤਾਂ ਉਹਨਾਂ ਦੇ ਇਕੱਠੇ ਕਰਦਾ ਪਿਆ, ਪਰ ਤੁਰ ਅੰਦਰ ਜਿਹੜੀ ਭੁੱਖ ਹੈ ਉਹ ਨਹੀਂ ਪੂਰੀ ਹੋ ਰਹੀ। ਮੇਰੇ ਸਤਿਗੁਰਾਂ ਨੇ ਫਿਰ ਸੁਣੋ ਇਹ ਬਚਨ ਕਹੇ ਕਿ ਭਾਈ ਸਿੱਖੋ, ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਤੇ ਮਤੀ ਕੇ। ਅਨੇਕਾਂ ਮਤਾਂ ਮਤਾਂਤਰਾਂ ਦੇ ਮੈਂ ਸੰਤ ਦੇਖੇ ਜੀ, ਇੱਕ ਨਹੀਂ। ਮਹਾਰਾਜ ਕਿਉਂ? ਇਹਨਾਂ ਦੇ ਏਡੇ ਏਡੇ ਵੱਡੇ ਡੇਰੇ, ਇੰਨੇ ਇੰਨੇ ਵੱਡੇ ਜਗਿਆਸੂ, ਏਡੇ ਏਡੇ ਵੱਡੇ ਸਿਆਸਤਦਾਨ, ਇਹਨਾਂ ਦੇ ਚੇਲੇ। ਮਹਾਰਾਜ ਜੀ ਨੇ ਕਿਹਾ, ਚੇਤੇ ਰੱਖੀ, ਸਾਰੇ ਦੇਸ਼ ਕੋ ਦੇਖ ਰਹੋ ਮਤ। ਮੈਂ ਸਾਰੇ ਮੁਲਕ ਦੇ ਮਤ ਮਤਾਂਤਰ ਦੇਖ ਲਿਆ, ਕੋ ਨਾ ਦੇਖੀਏ ਤੇ ਪ੍ਰਾਣਪਤੀ ਕੇ। ਸੱਚ ਏਵੇ ਮਾਇਆਪਤੀ ਤਾਂ ਮਿਲਣਗੇ ਪਰ ਪ੍ਰਾਣਪਤੀ ਵਾਹਿਗੁਰੂ ਜਿਹੜਾ ਹੈ ਕੋਈ ਉਸਦਾ ਨਹੀਂ। ਮੈਂ ਸਾਰੇ ਮੁਲਕ ਨੂੰ ਦੇਖ ਲਿਆ, ਸਾਰੇ ਦੇਸ਼ ਨੂੰ ਦੇਖ ਲਿਆ, ਕੋਈ ਮੇਰੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਦੇ ਤਾਂ ਗੀਤ ਹੀ ਨਹੀਂ ਗਾਉਂਦਾ ਪਿਆ। ਉਹ ਜਗਿਆਸਾ ਹੀ ਰੋਜ਼ ਆਪ ਜੀ ਪੜ੍ਹਦੇ ਹੋ, ਮੈਂ ਵੀ ਪੜ੍ਹਨਾ ਜੀ। ਸਾਰੇ ਦੇਸ਼ ਕੋ ਦੇਖ ਰਹੇ ਹੋ, ਮਤ ਕਹੋ ਨਾ ਦੇਖੇ ਤੇ ਪ੍ਰਾਣ ਪਤੀ ਕੇ। ਅੱਗੇ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਕਿ ਅਸਲ ਚ ਅਡੰਬਰ ਜਿੰਨਾ ਮਰਜ਼ੀ ਹੋ ਜਾਏ, ਮਹਾਰਾਜ ਸ਼ਬਦ ਵਰਤ ਰਿਹਾ, ਕਹੋ ਨਾ ਦੇਖੇ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ। ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਸਭ ਕੁਝ ਕਰ ਸਕਦੇ ਆ, ਜੈਨੀ ਨੇ, ਬੋਧੀ ਨੇ, ਸਰੇਵੜੇ ਨੇ, ਆਪਣੇ ਵੀ ਲੈ ਲਓ ਵਿੱਚ, ਪਰ ਮਹਾਰਾਜ ਕਹਿੰਦੇ ਜੇ ਉਹਨਾਂ ਦੇ ਅੰਦਰ ਭਾਵਨਾ ਹੀ ਨਹੀਂ, ਜੇ ਪਰਮਾਤਮਾ ਲਈ ਮੁਹੱਬਤ ਹੀ ਨਹੀਂ, ਜੇ ਪਰਮੇਸ਼ਵਰ ਦੇ ਲਈ ਅੰਦਰ ਰੰਗ ਹੀ ਨਹੀਂ ਚੜਿਆ, ਤੇ ਮਹਾਰਾਜ ਕਹਿੰਦੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ। ਮਹਾਰਾਜ ਉਹਨਾਂ ਕੋਲ ਇੰਨਾ ਕੁਝ, ਅਗਲੀ ਤੁਕ ਧਿਆਨ ਨਾਲ ਸੁਣਿਓ, ਏਕ ਰਤੀ ਬਿਨ, ਰਤੀ ਦਾ ਅਰਥ ਉਹਦੇ ਨਾਮ ਚ ਰਤੇ ਹੋਣ ਤੋਂ ਬਿਨਾਂ, ਜੇ ਨਾਮ ਦਾ ਰੰਗ ਨਹੀਂ ਚੜਿਆ, ਪਦਾਰਥ ਬਹੁਤ ਨੇ, ਨਾਮ ਦਾ ਰੰਗ ਨਹੀਂ ਚੜਿਆ, ਲੋਕ ਬਹੁਤ ਮੰਨਦੇ ਆ, ਪਰ ਗੁਰੂ ਸਾਹਿਬ ਕਹਿੰਦੇ ਨੇ ਸੱਚ ਏਵੇ ਭਲੇ ਲੋਕੋ, ਜਿੰਨੇ ਮਰਜ਼ੀ ਤੁਹਾਡੇ ਅਡੰਬਰ ਪਸਾਰੇ ਹੋ ਜਾਣ, ਇੱਕ ਵਾਹਿਗੁਰੂ ਜੀ ਦੇ ਨਾਮ ਵਿੱਚ ਰਤਨ ਤੋਂ ਬਿਨਾਂ ਤੁਹਾਡੀ ਰੱਬ ਦੇ ਘਰ ਵਿੱਚ ਰੱਤੀ ਜਿੰਨੀ ਕੀਮਤ ਹੈ। ਏਕ ਰਤੀ ਬਿਨ, ਏਕ ਰਤੀ ਕੇ, ਆ ਜਿਹੜਾ ਤੋਲਾ ਰਤੀ ਮਾਸਾ ਆਪਾਂ ਕਹਿੰਦੇ। ਮੈਂ ਫਿਰ ਬੇਨਤੀ ਕਰਾਂਗਾ, ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ। ਭੱਟ ਜੀ ਕਹਿ ਰਹੇ ਨੇ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ, ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੂੰ। ਹੇ ਅਕਾਲ ਪੁਰਖ ਜੀ, ਸਾਲ ਪਰ ਭਟਕਦੇ ਰਹੇ ਆ, ਜਗਿਆਸਾ ਲੈ ਕੇ ਤੁਰੇ ਆ, ਕੋਈ ਅੰਦਰ ਦੀ ਭੁੱਖ ਮਿਟਾ ਦੇ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ, ਤੁਸੀਂ ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਮਿਲਾ ਦਿੱਤਾ ਹੈ। ਹੇ ਮੇਰੇ ਸਤਿਗੁਰੂ, ਜਿਵੇਂ ਆਪ ਜੀ ਰੱਖੋਗੇ ਅਸੀਂ ਉਸੇ ਤਰ੍ਹਾਂ ਹੀ ਆਪ ਜੀ ਦੀ ਰਜ਼ਾ ਵੀ ਚੱਲਾਂਗੇ। ਇੱਥੇ ਸਤਿਗੁਰਾਂ ਨੇ ਕਿਹਾ, ਭਾਈ ਖੋਜਦਿਆਂ ਹੋਇਆਂ ਲੱਭਦਿਆਂ ਹੋਇਆਂ, ਇਹ 'ਚ ਕੋਈ ਸ਼ੱਕ ਨਹੀਂ, ਬੰਦਾ ਹਰ ਇੱਕ ਦੇ ਕੋਲ ਜਾਂਦਾ ਪੁੱਛਦਾ ਹੈ। ਮਹਾਰਾਜ ਜੀ ਨੇ ਇੱਥੇ ਕਿਹਾ, ਲੱਭਦਿਆਂ ਲੱਭਦਿਆਂ ਜੀ ਅਖੀਰ ਤੇ ਸਮਰੱਥ ਸਤਿਗੁਰੂ ਜੀ ਮਿਲ ਗਏ, ਸਾਧੂ ਪੁਰਖ ਮਿਲ ਗਏ। ਉਹ ਕੌਣ? ਸਤਿਗੁਰੂ ਜੀ। ਤੇ ਸਤਿਗੁਰਾਂ ਨੇ ਫਿਰ ਸਾਨੂੰ ਇਹ ਗੱਲ ਸਮਝਾਈ ਹੈ।
ਆਨ ਸਗਲ ਬਿਦ ਕਾਮ ਨਾ ਆਵੇ।
ਭਾਈ ਤੁਸੀਂ ਸਾਡੇ ਕੋਲ ਆਏ ਹੋ ਨਾ, ਮਹਾਰਾਜ ਖਾਂ ਸਾਨੂੰ ਸਮਤ ਦਿਓ। ਕਹਿੰਦੇ ਬਾਕੀ ਜਿੰਨੇ ਵੀ ਤਰੀਕੇ ਨੇ ਨਾ, ਆਨ ਸਗਲ ਬਿਦ ਕਾਮ ਨਾ ਆਵੇ, ਬਾਕੀ ਹੋਰ ਜਿੰਨੇ ਤਰੀਕੇ ਨੇ, ਇਹ ਕਿਸੇ ਵੀ ਤਰੀਕੇ ਨੇ ਕੰਮ ਨਹੀਂ ਆਉਣਾ। ਕਿਹੜੀ ਚੀਜ਼ ਕੰਮ ਆਏਗੀ?
ਹਰ ਹਰ ਨਾਮ ਧਿਆਇਆ।
ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆ, ਇਸ ਤੋਂ ਬਿਨਾਂ ਹੋਰ ਕਿਸੇ ਨੇ ਕੰਮ ਨਹੀਂ ਆਉਣਾ। ਥੋੜਾ ਜਿਹਾ ਮੈਂ ਇਹ ਵੀ ਬੇਨਤੀ ਕਰਾਂਗਾ, ਹੋਰ ਨਾਮ ਤੋਂ ਬਿਨਾਂ ਜਿੰਨੇ ਬੰਦਾ ਕਰਮ ਕਾਂਡ ਕਰਦਾ, ਸਿਮਰਨ ਕਰ ਨਹੀਂ ਰਿਹਾ, ਬਾਹਰ ਮੁਖੀ ਕਰਮ ਬੜੀ ਕਰੇ ਜਾ ਰਿਹਾ ਹੈ, ਪਰ ਸਤਿਗੁਰਾਂ ਨੇ ਬਾਣੀ ਚ ਸ਼ਬਦ ਕਿਹਾ ਵੀ ਸੱਚ ਇਹ ਵੇ ਕਿ ਨਾਮ ਦੇ ਬਰਾਬਰ ਕੁਛ ਵੀ ਨਹੀਂ। ਪੂਰੇ ਗੁਰੂ ਜੀ ਨੇ ਸਮਝਾ ਦਿੱਤਾ ਕਿ ਨਾਮ ਤੁਲ ਕੁਛ ਵੀ ਨਹੀਂ। ਅਸੀਂ ਸੁਖਮਨੀ ਸਾਹਿਬ ਚ ਪਾਠ ਕਰਨੇ ਆ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਟੰਡੋਲ, ਪੂਜ ਸੁਨਾਈ ਖਰ ਹਰੇ ਨਾਨਕ ਨਾਮ ਅਮੋਲ। ਪੂਰੇ ਗੁਰੂ ਜੀ ਸਮਝਾਉਂਦੇ ਪਏ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਨਾਮ ਤੋਂ ਬਿਨਾਂ ਕੁਛ ਨਹੀਂ। ਥੋੜੀ ਜਿਹੀ ਇੱਥੇ ਇੱਕ ਹੋਰ ਬੇਨਤੀ ਕਰਾਂ, ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਬਾਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹ, ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਥੋੜੇ ਜਿਹੇ ਮੈਂ ਸਿਰਫ ਪਹਿਲੀ ਤੁਕ ਲਈ ਹੈ। ਹੁਣ ਜੇ ਨਾਮ ਨੂੰ ਛੱਡ ਕੇ, ਮੇਰੀ ਫਿਰ ਬੇਨਤੀ ਸੁਣਿਓ, ਨਾਮ ਨੂੰ ਤਿਆਗ ਕੇ, ਸਿਮਰਨ ਨੂੰ ਛੱਡ ਕੇ, ਚਿੰਤਨ ਨੂੰ ਤਿਆਗ ਕੇ, ਜੇ ਬੰਦਾ ਮੰਨ ਲਓ ਕਿ ਬਨਾਰਸ ਵਿੱਚ ਜਾ ਕੇ ਆਪਣੇ ਪ੍ਰਾਣ ਵੀ ਤਿਆਗ ਦੇ, ਉੱਥੇ ਤਪ ਕਰੇ, ਉੱਥੇ ਉਲਟਾ ਲਟਕਿਆ ਰਹੇ, ਆਪਣੇ ਸਰੀਰ ਨੂੰ ਕੀਮਾ ਕੀਮਾ ਕਰਕੇ ਕੋਹ ਵੀ ਦੇਵੇ, ਇੱਥੋਂ ਤੱਕ ਅਸਮੇਧ ਜੱਗ ਵੀ ਕਰ ਲੈ ਜੀ, ਏਡਾ ਵੱਡਾ ਜੱਗ, ਤੇ ਗੁਪਤ ਸੋਨੇ ਦਾ ਭੰਡਾਰਾ ਵੀ ਦਾਨ ਕਰਦਾ। ਭਗਤ ਨਾਮਦੇਵ ਜੀ, ਜਿਹੜਾ ਬੰਦਾ ਸਾਰੀ ਜ਼ਿੰਦਗੀ ਪੁੱਠਾ ਲਟਕ ਲਿਆ ਰਿਹਾ, ਤੀਰਥ ਤੇ ਤਪ ਕੀਤਾ, ਸਮੇਧ ਜਾਗ ਕੀਤਾ, ਸੋਨਾ ਗਰਭਦਾਨ ਗੁਪਤਦਾਨ ਕਰ ਦਿੱਤਾ, ਤੇ ਸੱਚ ਸਾਨੂੰ ਇਹ ਦੱਸੋ ਕਿ ਕੀ ਇਹ ਬੰਦਾ ਦਾ ਪਾਰ ਉਤਾਰਾ ਹੋ ਜਾਏਗਾ? ਕਹਿੰਦੇ ਨੂੰ ਮੇਰੀ ਗੱਲ ਸੁਣੋ ਪਖੰਡੀਆ, ਇਹ ਤਿਆਗ ਦੇ, ਤੂੰ ਇੱਕ ਨਹੀਂ ਦੋ ਨਹੀਂ ਸੌ ਜਨਮ ਲੈ ਕੇ ਵੀ ਇਹੋ ਜਿਹਾ ਕਰਮ ਕਾਂਡ ਕਰਦਾ ਰਹੇ, ਪਰਮੇਸ਼ਵਰ ਦੇ ਪਿਆਰ ਤੋਂ ਬਿਨਾਂ ਇਹਨਾਂ ਦੀ ਤਿਲ ਮਾਤਰ ਵੀ ਕੀਮਤ ਨਹੀਂ। ਬਾਨਾਰਸੀ ਤਪ ਕਰੇ ਉਲਟ ਤੀਰਥ ਮਰੇ, ਮੈਂ ਬੇਨਤੀ ਕੀਤੀ ਕਿ ਇਹ ਨਾਮ ਦੇ ਬਰਾਬਰ ਨਹੀਂ ਹੋ ਸਕਦੇ। ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤੈ ਲੀਜੈ। ਤੂੰ ਪਰਮੇਸ਼ਵਰ ਦਾ ਨਾਮ ਰੋਜ ਲੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬੜਾ ਮਾਰਗ ਬੜਾ ਸੁਖਾਇਆ ਨੇ ਜੀ, ਜੇ ਕੋਈ ਚੱਲੇ ਤਾਂ ਚੱਲੀਏ ਤਾਂ ਆਪਾਂ, ਜੇ ਨਾ ਚੱਲੋ ਤੇ ਬੜਾ ਮੁਸ਼ਕਲ ਵੀ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਜੀ ਆਪਣੀ ਰਚਨਾ ਵਿੱਚ, ਉਹਨਾਂ ਦੀ ਵਾਰਾਂ ਵਿੱਚ 11ਵੀਂ ਵਾਰ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਸਿੱਖਾਂ ਦੀ ਨਾਮਾਵਲੀ ਦਿੱਤੀ ਹੈ। ਮੈਂ ਪਿਛਲੇ ਸਾਲਾਂ 'ਚ ਵੀ ਜਦੋਂ ਸੰਗਤ ਦੀ ਹਾਜ਼ਰੀ ਭਰਨ ਆਇਆ ਇੱਥੇ, ਅਕਸਰ ਮੈਂ ਬੇਨਤੀ ਕਰਨਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਜਿਤਨੇ ਸਿੱਖ ਹੋਏ ਨੇ, ਜਿਤਨੇ ਦਾ ਮਤਲਬ ਜਿਹੜੇ ਰੁਖਾਨੀ ਜਾਂ ਆਗੂ ਸ਼ਬਦ ਮੈਂ ਨਾ ਹੀ ਵਰਤਾਂ, ਕਿਉਂਕਿ ਆਗੂ ਤਾਂ ਲਫ਼ਜ਼ ਹੋਰ ਤਰ੍ਹਾਂ ਦਾ ਹੈ, ਇੱਥੇ ਤਾਂ ਬੰਦਗੀ ਕਰਨ ਵਾਲੇ ਜਿਹੜੇ ਸਤਿਗੁਰੂ ਕੇ ਅਨਨ ਸਿੱਖ ਹੋਏ ਨੇ ਪਿਆਰੇ, ਉਹਨਾਂ ਦਾ ਨਾਮ ਭਾਈ ਗੁਰਦਾਸ ਸਾਹਿਬ ਨੇ 11ਵੀਂ ਵਾਰ ਵਿੱਚ ਦਿੱਤਾ ਹੈ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਿੱਖਾਂ ਦਾ ਜ਼ਿਕਰ ਹੁੰਦਾ। ਉੱਥੇ ਭਾਈ ਸਾਹਿਬ ਕਹਿੰਦੇ ਮਾਲੋ ਮਾਂਗਾ ਸਿੱਖ ਦੋਏ, ਇੱਕ ਭਾਈ ਮਾਲੋ ਜੀ ਤੇ ਇੱਕ ਭਾਈ ਮਾਂਗਾ ਜੀ, ਦੋ ਸਿੱਖ, ਤੇ ਉਹਨਾਂ ਲਈ ਅੱਧੀ ਤੁੱਕ ਹੋਰ ਲਿਖੀ ਹੈ, ਉਹ ਕਿਹੋ ਜਿਹਾ ਜੀਵਨ ਵਾਲੇ ਨੇ। ਮਾਲੋ ਮਾਂਗਾ ਸਿੱਖ ਦੋਏ, ਗੁਰਬਾਣੀ ਰਸ ਰਸਕ ਬਿਲਾਸੀ। ਭਾਈ ਮਾਲੋ ਤੇ ਭਾਈ ਮਾਂਗਾ ਇਹ ਗੁਰਬਾਣੀ ਦੇ ਰਸੀਏ ਨੇ, ਇਹ ਗੁਰਬਾਣੀ ਦਾ ਰਸ ਲੈਂਦੇ ਆ, ਪਾਠ ਕਰਦੇ ਆ। ਇੱਥੋਂ ਤੱਕ ਕਿਹਾ ਜਾਂਦਾ ਕਿ ਭਾਈ ਮਾਲੋ ਗੁਰਬਾਣੀ ਦੀ ਪੋਥੀ ਵਿੱਚੋਂ ਸ਼ਬਦ ਪੜ੍ਹਦੇ ਨੇ, ਸ਼ਬਦ ਦੇ ਅਰਥ ਕਰਦੇ ਨੇ। ਭਾਈ ਮਾਂਗਾ ਆਪਣੀਆਂ ਇੰਦਰੀਆਂ ਨੂੰ ਸੰਕੋਚ ਕੇ, ਆਪਣੀਆਂ ਇੰਦਰੀਆਂ ਨੂੰ ਅੰਤਰਮੁਖੀ ਕਰਕੇ ਉਹ ਸਾਰੀ ਕਥਾ ਸੁਣਦੇ ਨੇ। ਦੋਨੋਂ ਜਣੇ ਇੱਕ ਕਥਾ ਬੋਲ ਰਿਹਾ ਹੈ, ਦੂਸਰਾ ਕਥਾ ਸੁਣ ਰਿਹਾ ਹੈ, कथा तो बाद दोनों जने मिल के फिर गुरु के शब्द का कीर्तन कर दे। ध्यान नाल मेरी बेनती सुनियो जी, मैं ता कह रहा बाकी किसी विद ने काम नहीं आना सवाए परमेश्वर दे नाम तो, नाम ही अमोलक है। ये दोनों सिख सतगुरु गुरु नानक साहब जी दे चरणा च करतारपुर आउंदे आ। महाराज सच्चे पातशाह उपदेश दे रहे हैं, भाई मालो ते भाई मांगा समा मिलदिया हजूर दे सनमुख बेनती करते हैं। सिखां दी भगत माल विच इसकी डिटेल दिती है, विस्तार दिता है। मैं सिर्फ इस करके ये अज साखी रूप लिया दो सिखा दा कि गुरु जी समझांदे ने कि नाम ही सब तो वड्डा है, नाम दे तुल कुछ भी नहीं। उत्थे महाराज जी नूं भाई मालो ते भाई मांगा पुछदे ने सतगुरु साडा उधार किवें होवे, साडा कल्याण किवें होवे। सतगुरु गुरु नानक साहिब फिर बचन करदे आ, कहिंदे भाई एक राजसी तप है, एक तामसी तप है, इस सहज तप है जिन्हों शांत की भी कहिंदे। भाई मालो ते भाई मांगा पुछदे ने सच्चे पातशाह ओह की, कहन लगे एक तां ओह तप है कि जिवें सियाल विच बर्फ विच जां पानी विच बैठ जाना, गर्मी दे दिनां विच धूणियां तपा के अग विच दे अग दुआले बाल के बैठ जाना, जां पुठे लटकदे रहना, नंगे पैर चलदे रहना, चंद्रायन व्रत रख के मैं कुछ खाणा नहीं, इस तरह का हट करके तन नूं दुख देना। महाराज कहिंदे ने भाई इह साडा मार्ग नहीं, इत्थे मेहनत बड़ी है, कठिन मेहनत करनी पैंदी है, पर फल उतना नहीं मिलता। दूसरा महाराज सच्चे पातशाह जी बचन करदे आ कि एक तरीका होर है, वह है सहज तप कह लवां, वह है कि कीर्तन सुनना, गुरबाणी पढ़नी, शब्द की विचार करनी, गुरु दिते हुए नाम नूं दृढ़ करके नाम जपना, सिमरन करना, ये सहज तप है। ये सुखैन इन्ना, मेहनत घट करनी पैंदी है ते फल बहुत ज्यादा मिलता है। ये दो लफ्ज फिर गुरमुखो आप जी बेनती सुनियो, पहले जेडे तप ने मेहनत बड़ी कठिन है ते फल बड़ा थोड़ा है। ते सच्ची बाणी ने कहा तीर्थ तप दया तत दान जे को पावे तिल का मान, किन्ना इना करके तिल जिनी इज्जत, जे को पावे तिल का मान। पर दूजा एक पक होर है, सुनिया मनिया मन कीता पाओ अंतरगत तीर्थ मल लाओ। महाराज कहिंदे पहले जिहड़े तप ने वह कठिन बहुत ने पर उन्हां दा फल बड़ा थोड़ा है। यह जिहड़ा तरीका सुगम है सौखा है पर इहदा फल बहुत है। अगों भाई माला जी कहिंदे ने, भाई मालो जी कहिंदे सच्चे पातशाह असां तां सुणिआ सन्यासी तप करन वाले कठिन साधना करन वाले कहिंदे आ कि जिन्नी कठिन साधना करोगे उन्ना ज्यादा फल प्राप्त होवेगा, जिन्नी मेहनत ज्यादा होवे उन्ना फल मिलता है। सारा संसार कहिंदा कि जिन्नी मेहनत ज्यादा उन्ना फल, सच्चे पातशाह कहिंदे नहीं नहीं इस तरह नहीं। कहिंदे नहीं महाराज असीं तां बेनती कीती, सारे कहिंदे ने कि जिन्नी मेहनत ज्यादा उन्ना फल ज्यादा, नहीं सतगुरु कहिंदे नहीं। उत्थे फिर सतगुरु चार पंज बचन कहिंदे आ, एक बचन तां सच्चे पातशाह कहिंदे ने भाई मांगा भाई मालो, देखो एक लकड़ा वड्डन वाला लकड़ा वड्डन जांदा जंगल च, सारा दिन वह लकड़ा वड्डदा, किन्नी मेहनत करदा है, ते जिन्नी मेहनत करके कठिन मेहनत करके धुप विच खलो के लकड़ा वड्ड के जोर ला के जदों लकड़ा वेचण आउंदा है ते जिन्नी मेहनत उहने कीती है उहना फल उहनू नहीं मिलदा। फिर ध्यान रखो शरीर कठिन मेहनत की गल कर रहे हां कि शरीरक मेहनत उहने ज्यादा कीती पर फल उन्ना नहीं। फिर महाराज कहिंदे पांडी पंडा चुके लियांदे आ, जिवें अजकल असीं देखने समान ढोया जांदा गड्डियां ते जां रेहड़ियां ते अपना ट्रकां विच, साधन बदल गया। पुराने समय लोग की करदे सन, पांडियां दा काम करदे सन, अजे भी तुसीं देखदे हो पहाड़ां भी तुहानूं पांडी मिल जाणगे पंडा चुकण वाले। महाराज कहिंदे पांडी जिहड़े ने उह पंडा चुकदे ने पर इन्नी मेहनत, थके हुंदे आ, साह चढ़िया हुंदा है, पर फल उन्ना नहीं मिलता जिन्ना वो अठे पैर मेहनत करते हैं, अठा पैरां विच्चों चार पैरों लगातार तुरी जाते हैं। महाराज कहिंदे ने अगली गल सुनो भाई जी कि लून तेल वेचण वाला जिहड़ा दुकानदार है ओदी मेहनत फिजिकल इन्नी नहीं, मैं शरीरक मेहनत की गल कर रहा, फिजिकल मेहनत इनी नहीं जिनी लकड़ा वड़न वाले दी है, फिजिकल मेहनत इतनी नहीं जिनी पंडा ढोन वाले दी है। लून तेल यह साजो समान वेचन वाला उहदी शरीरक मेहनत घट है पर नफा मुनाफा उन्हूं लकड़ा वाले नालों ज्यादा हो रहा है, मुनाफा उन्हूं पांडी नालों ज्यादा हो रहा है। कहन लगे इस तो अगे चलो, एक सराफ है एक बजाज है। कहंदे ने सराफ जिहड़ा है वह सोने के गहने वेचदा है पर शरीरक मेहनत शायद उहदी लून तेल वाले नालों घट होवे पर मुनाफा नफा उन्हूं ज्यादा मिलता है। तीसरा वचन महाराज जी ने अगे किया, कहन लगे भाई सिखो इस तो अगे ने ओ जेडे जोहरी ने जेडे हीरे मोतियां दी पर करदे आ जिन्हां नूं समझ है। कहिंदे भाई ओ चिट्टे कपड़े पा के आउंदे आ, साफ सुथरे कपड़े पा के आउंदे आ, अपनी दुकान ते आके बैठदा हीरियां दा व्यापारी ते नाल उहनां दी मेहनत घट है। इथों तक जेडे उहनां दे नौकर हुंदे ने जेडे उहनां दी अगे खिदमत करदे ने ਉਹਨਾਂ ਬੰਦਿਆਂ ਨੂੰ ਵੀ ਹੀਰੇ ਮੋਤੀ ਜਵਾਹਰਾਤ ਪੰਨੇ ਇਹ ਪਰਖਣ ਦੀ ਜਾਂਚ ਆ ਜਾਂਦੀ ਹੈ। ਕਹਿੰਦੇ ਭਾਈ ਮਾਲੋ ਭਾਈ ਮੰਗਾ, ਇੱਕ ਪਾਸੇ ਲੱਕੜਾਂ ਵੱਢਣ ਵਾਲਾ ਪਾਂਡੀ ਪੰਡਾਂ ਢੋਣ ਵਾਲਾ, ਇੱਕ ਪਾਸੇ ਹੀਰਿਆਂ ਦਾ ਵਪਾਰੀ ਜੋਹਰੀ, ਉਹਦੀ ਮਿਹਨਤ ਇੰਨੀ ਨਹੀਂ, ਇੱਕ ਹੀਰਾ ਵਿਕ ਜਾਏ ਉਹਦੀਆਂ ਕਈ ਪੁਸ਼ਤਾਂ ਦੀ ਰੋਜ਼ੀ ਬਣ ਜਾਂਦੀ ਹੈ। ਮਿਹਨਤ ਇੰਨੀ ਨਹੀਂ ਪਰ ਉਹਦੀ ਰੋਜ਼ੀ ਕਿੰਨੀ ਬਣ ਗਈ ਹੈ। ਕਹਿੰਦੇ ਭਾਈ ਗੁਰਸਿੱਖੋ ਜਿਹੜਾ ਵਾਹਿਗੁਰੂ ਜੀ ਦਾ ਨਾਮ ਹੈ ਨਾ ਇਹ ਇਸ ਤਰ੍ਹਾਂ ਜਿਵੇਂ ਹੀਰਿਆਂ ਦਾ ਵਪਾਰ ਹੈ, ਪਰਮੇਸ਼ਵਰ ਦਾ ਨਾਮ ਇਸ ਤਰ੍ਹਾਂ ਜਿਵੇਂ ਇੱਕ ਜੋਹਰੀ ਜਿਹੜਾ ਉਹ ਵਪਾਰ ਕਰ ਰਿਹਾ ਹੈ। ਸੱਚ ਏਵੇ ਕਿ ਸੁਗਮ ਕੰਮ ਏਵੇ, ਮਹਾਰਾਜ ਕਹਿੰਦੇ ਨੇ ਪੋਥੀ ਤੋਂ ਪਾਠ ਕਰੇ, ਕੀਰਤਨ ਕਰੇ, ਸਿਮਰਨ ਕਰੇ, ਬਾਣੀ ਪੜ੍ਹੇ, ਨਾਮ ਜਪੇ, ਇਸ ਸੁਖੈਣ ਤਰੀਕੇ ਨਾਲ ਸਹਿਜ ਤਪ ਕਰਦਿਆਂ ਕਰਦਿਆਂ ਇੱਕ ਦਿਨ ਉਹਦਾ ਉਧਾਰ ਹੋ ਜਾਂਦਾ, ਉਹਦਾ ਭਲਾ ਹੋ ਜਾਂਦਾ। ਇਸੇ ਨੂੰ ਸਤਿਗੁਰੂ ਨੇ ਦੇਖੋ ਅਸੀਂ ਮੁੰਦਾਵਣੀ ਵਿੱਚ ਇਹੀ ਪੜ੍ਹਨੇ, ਉੱਥੇ ਬਾਕੀ ਹੋਰ ਕੁਛ ਨਹੀਂ ਕਿਹਾ, ਇਹੀ ਸ਼ਬਦ ਕਹੇ ਨੇ। ਭਾਈ ਉਧਾਰ ਕਿੰਨਾ ਦਾ ਹੁੰਦਾ? ਪੂਰੇ ਗੁਰੂ ਜੀ ਨੇ ਸਮਝਾਇਆ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਪਿਆਰਿਓ ਇਹ ਸਭ ਦਾ ਆਧਾਰ ਹੈ ਗੁਰੂ ਗ੍ਰੰਥ ਸਾਹਿਬ, ਥਾਲ ਪਰੋਸ ਦਿੱਤੇ ਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਕੋਈ ਇਸ ਭੋਜਨ ਨੂੰ ਛਕ ਲੈ, ਕੋਈ ਇਸ ਭੋਜਨ ਨੂੰ ਪਚਾ ਲੈ। ਇਹ ਪੂਰੇ ਗੁਰੂ ਜੀ ਨੇ ਸਮਝਾਇਆ ਵੀ ਤਰੀਕਾ ਆ ਜੇ, ਫਿਰਤ ਫਿਰਤ ਲੱਭਦਿਆਂ ਸਮਰੱਥ ਸਤਿਗੁਰੂ ਨੇ ਕਿਹਾ ਬਾਕੀ ਕੋਈ ਕੰਮ ਨਹੀਂ ਆਉਣੀ ਚੀਜ਼। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰਧਾਰੋ। ਇਸ ਸ਼ਬਦ ਨੂੰ ਰੋਜ਼ਾਨਾ ਆਪਣੀ ਖਿਰਦੇ ਦੇ ਅੰਦਰ ਧਾਰਨ ਕਰ ਲੈ। ਮੈਂ ਫਿਰ ਬੇਨਤੀ ਕਰਾਂ, ਸਤਿਗੁਰਾਂ ਨੇ ਅੱਜ ਪਹਿਲੀ ਤੁਕ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਉਹ ਬਖਸ਼ਿਸ਼ ਇਹ ਵੇ ਕਿ ਭਟਕਦਿਆਂ ਹੋਇਆਂ ਲੱਭਦਿਆਂ ਹੋਇਆਂ ਖੋਜਦਿਆਂ ਹੋਇਆਂ ਸਤਿਪੁਰਖ ਸਤਿਗੁਰੂ ਮਿਲ ਗਏ ਆ, ਤੇ ਵੱਡੇ ਭਾਗਾਂ ਵਾਲੇ ਜੀ ਨੂੰ ਮਿਲ ਗਿਆ ਜੀ। ਇਹ ਵੀ ਭਾਗ ਹੋਣ ਤਾਂ ਹੈ ਨਾ। ਮਹਾਰਾਜ ਜੀ ਨੇ ਬਾਣੀ ਚ ਬਚਨ ਵੀ ਕਿਹਾ ਹੈ, ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਏ। ਧੁਰ ਮਸਤਕ ਜਿਹਦੇ ਲੇਖ ਲਿਖੇ ਨੇ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਦੇ ਬਚਨ ਅਸੀਂ ਪੜ੍ਹਨੇ, ਗੁਰ ਪੂਰਾ ਭੇਟਿਓ ਵਡਭਾਗੀ ਮਨੈ ਭਇਆ ਪ੍ਰਗਾਸਾ। ਵੱਡਿਆਂ ਭਾਗਾਂ ਦੇ ਨਾਲ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਭਾਈ ਕਿ ਪੂਰੇ ਗੁਰੂ ਜੀ ਨੇ ਸਮਝਾ ਦਿੱਤਾ ਕਿ ਨਾਮ ਦੇ ਤੁਲ ਕੁਛ ਹੋਰ ਨਹੀਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਕੱਲ ਵੀ ਆਪਾਂ ਸਿਫਤਾਂ ਕੀਤੀਆਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ, ਉਹਨਾਂ ਨੇ ਕਿਹਾ ਸਾਡਾ ਤਾਂ ਨਾਮ ਤੋਂ ਬਿਨਾਂ ਸਹਾਰਾ ਹੀ ਕੋਈ ਨਹੀਂ। ਸਤਿਗੁਰਾਂ ਦਾ ਇੱਕ ਬਚਨ ਹੈ, ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ। ਮੈਂ ਮੂਰਖ ਹਰ ਹਰ ਜਪ ਪੜਿਆ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿੱਡੀ ਵੱਡੀ ਨਾਮ ਦੀ ਉਪਮਾ ਕਰ ਰਹੇ ਨੇ। ਕਹਿੰਦੇ ਵਿਦਵਾਨ ਪੁਰਸ਼ ਜਿਹੜਾ, ਪੰਡਿਤ ਸ਼ਬਦ ਅਰਥ ਵਿਦਵਾਨ, ਵਿਦਵਾਨ ਨੇ ਸਿਮਰਤੀਆਂ ਪੜੀਆਂ, ਸ਼ਾਸਤਰ ਪੜੇ, ਵੇਦ ਪੜੇ, ਤੇ ਜੋਗੀ ਵਾਰ ਵਾਰ ਗੋਰਖ ਕੂਕਦਾ ਹੈ, ਗੋਰਖ ਗੋਰਖ ਪੁਕਾਰਦਾ ਹੈ। ਤੇ ਮਹਾਰਾਜ ਇੰਨੀ ਨਿਰਮਾਨਤਾ ਚ ਧੰਨ ਗੁਰੂ ਰਾਮਦਾਸ ਆਪਣੇ ਲਈ ਸ਼ਬਦ ਵਰਤਦੇ ਆ ਕਹਿੰਦੇ ਨੇ ਅਸਾਂ ਤਾਂ ਸਿਰ ਮੂਰਖ ਆਪਣੇ ਲਈ ਸ਼ਬਦ ਵਰਤੇ ਉਹਨੇ ਨਿਮਰਤਾ ਦਾ, ਕਹਿੰਦੇ ਭਾਈ ਨਾ ਅਸੀਂ ਪੰਡਿਤ ਵਾਲਾ ਕਰਮ ਕੀਤਾ ਨਾ ਜੋਗੀ ਵਾਲਾ ਕੀਤਾ, ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੁਰ ਗੁਰ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਅਸੀਂ ਵਾਹਿਗੁਰੂ ਵਾਹਿਗੁਰੂ ਪੜਿਆ, ਖਰੀ ਪੜਿਆ। ਸੰਨਿਆਸੀ ਵਿਭੂਤ ਲੈ ਦੇਹ ਸਵਾਰੀ, ਸੰਨਿਆਸੀ ਨੇ ਪਿੰਡੇ ਦੇ ਉੱਤੇ ਸਵਾ ਮੰਨ ਲਈ, ਆਪਣੀ ਦੇਹ ਨੂੰ ਰੋਜ਼ ਸਵਾਰਦਾ, ਪਰ ਤਿਰਿਆ ਤਿਆਗ ਕਰੀ ਬ੍ਰਹਮਚਾਰੀ, ਬ੍ਰਹਮਚਾਰੀ ਨੇ ਪਰ ਤਿਰਿਆ ਤਿਆਗ ਦਿੱਤੀ, ਇਸਤਰੀ ਤਿਆਗ ਦਿੱਤੀ। ਮਹਾਰਾਜ ਇਹ ਵੀ ਤਾਂ ਕਰਮ ਨੇ ਨਾ, ਮਹਾਰਾਜ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਣਾ। ਸੰਨਿਆਸੀ ਵਿਭੂਤ ਲੈ ਦੇਹ ਸਵਾਰੀ, ਪਰ ਤਿਰਿਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਸਾਨੂੰ ਤਾਂ ਸਿਰ ਵਾਹਿਗੁਰੂ ਜੀ ਆਪ ਜੀ ਦੀ ਆਸ ਹੈ। ਖੱਤਰੀ ਕਰਮ ਕਰੈ ਸੂਰਤਨ ਪਾਵੈ, ਸੂਦ ਵੈਸ ਪਰ ਕਿਰਤ ਕਮਾਵੈ, ਮੈਂ ਮੂਰਖ ਹਰ ਨਾਮ ਛਡਾਵੈ। ਮੈਂ ਫਿਰ ਬੇਨਤੀ ਕਰਾਂ, ਸਤਿਗੁਰੂ ਨੇ ਅੱਜ ਦੇ ਇਸ ਅੰਮ੍ਰਿਤ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ ਜੀ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਫਿਰਦਿਆਂ ਫਿਰਦਿਆਂ ਲੱਭਦਿਆਂ ਲੱਭਦਿਆਂ ਸਮਰੱਥ ਸਤਿਗੁਰੂ ਸਾਧੂ ਜਨ ਸਾਧੂ ਪੁਰਖ ਮਿਲੇ, ਉਹਨਾਂ ਨੇ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ। ਕੀ ਸਮਝਾਇਆ? ਕਿ ਬਾਕੀ ਕੋਈ ਤਰੀਕਾ ਕੰਮ ਨਹੀਂ ਆਉਣਾ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟੈ। ਭਾਈ ਕਿ ਉਸ ਕਿਸੇ ਚੀਜ਼ ਨੇ ਕੰਮ ਨਹੀਂ ਆਉਣਾ, ਉਹਨਾਂ ਨੇ ਦ੍ਰਿੜ ਕਰਾ ਦਿੱਤਾ ਪਰਮੇਸ਼ਵਰ ਦਾ ਨਾਮ, ਕਿ ਨਾਮ ਹੀ ਸਾਡੇ ਕੰਮ ਆਏਗਾ।
ਤਾਤੇ ਮੋਹੇ ਧਾਰੀ ਓਟ ਗੋਪਾਲ,
ਤਾਤੇ ਮੋਹੇ ਧਾਰੀ ਓਟ ਗੋਪਾਲ। ਗੋਪਾਲ ਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲੇ, ਪਾਰ ਬ੍ਰਹਮ ਪਰਮੇਸ਼ਵਰ ਦੀ। ਤਾਤੇ ਦਾ ਅਰਥ ਕਰਾਂਗੇ ਤਾਤੇ, ਇਹਦਾ ਮਤਲਬ ਇਸ ਕਰਕੇ, ਇਸ ਵਾਸਤੇ। ਫਿਰ ਬੇਨਤੀ ਸੁਣਿਓ, ਸ਼ਬਦ ਦਾ ਪ੍ਰਕਰਨ ਜੁੜੇਗਾ। ਫਿਰਤ ਫਿਰਤ ਭੇਟੇ ਜਨ ਸਾਧੂ, ਲੱਭਦਿਆਂ ਲੱਭਦਿਆਂ ਸਮਰੱਥ ਸਤਿਗੁਰੂ ਮਿਲੇ, ਉਹਨਾਂ ਸਮਝਾ ਦਿੱਤਾ ਵੀ ਨਾਮ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਣਾ। ਕਹਿੰਦੇ ਆਪਾਂ ਬਸ ਗੱਲ ਮੰਨ ਲਈ, ਤਾਂ ਤੇ ਇਸ ਕਰਕੇ ਅਸੀਂ ਫਿਰ ਓਟ ਕਿਸੇ ਹੋਰ ਦੀ ਨਹੀਂ ਲਈ, ਅਸੀਂ ਓਟ ਧਾਰਨ ਕੀਤੀ ਹੈ ਧਰਤੀ ਦੀ ਪ੍ਰਤਿਪਾਲਣਾ ਕਰਨ ਵਾਲੇ ਗੋਪਾਲ ਵਾਹਿਗੁਰੂ ਜੀ ਦੀ। ਅਸੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਉਸ ਦੀ ਓਟ ਧਾਰਨ ਕੀਤੀ ਹੈ।
ਸ਼ਰਨ ਪਰਿਓ ਪੂਰਨ ਪਰਮੇਸ਼ਵਰ,
ਉਸ ਪਾਰ ਬ੍ਰਹਮ ਪਰਮੇਸ਼ਵਰ ਜੋ ਪਰਿਪੂਰਨ ਨੇ, ਅਸੀਂ ਉਹਨਾਂ ਦੀ ਸ਼ਰਨ ਵਿੱਚ ਪੈ ਗਏ ਹਾਂ ਜੀ। ਹੋਰ ਬਾਕੀ ਰਸਤੇ ਅਸੀਂ ਸਾਰੇ ਛੱਡ ਦਿੱਤੇ ਆ। ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ। ਮਾਲਕ ਜੀ ਕਿਸੇ ਕੋਈ ਕੋਏ ਮੰਝ ਨੀ ਮਾਣੀ ਇੱਕ ਤੂੰ, ਵਾਹਿਗੁਰੂ ਜੀ ਮੈਂ ਸਭ ਕੀ ਛੋੜ ਪ੍ਰਭ ਤੂੰ ਧਿਆਇਆ। ਇਸ ਕਰਕੇ ਅਸੀਂ ਇੱਕੋ ਫੈਸਲਾ ਕੀਤਾ ਹੈ ਜੋ ਗੁਰੂ ਜੀ ਨੇ ਸਮਤ ਦੇ ਦਿੱਤੀ, ਸਮਝਾ ਦਿੱਤਾ ਕਿ ਭਾਈ ਨਾਮ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਣਾ। ਇਸ ਕਰਕੇ ਅਸੀਂ ਓਟ ਹੀ ਪਾਰ ਬ੍ਰਹਮ ਪਰਮੇਸ਼ਵਰ ਦੀ ਲਈ ਹੈ, ਉਸ ਦੀ ਸ਼ਰਨ ਚ ਚਲੇ ਗਏ ਹਾਂ। ਓਟ ਆਸਰਾ ਵੀ ਉਸ ਦਾ ਹੀ ਲਿਆ ਹੈ।
ਬਿਨਸੇ ਸਗਲ ਜੰਜਾਲ,
ਉਸ ਪਰਮਾਤਮਾ ਜੀ ਦੇ ਨਾਮ ਨਾਲ ਜੁੜ ਕੇ, ਉਹਨਾਂ ਦੀ ਸ਼ਰਨ ਵਿੱਚ ਪੈ ਕੇ, ਜਿੰਨੇ ਵੀ ਮਾਇਆ ਦੇ ਜੰਜਾਲ ਸਨ, ਝਗੜੇ ਝੰਬੇਲੇ ਸਨ, ਸਾਰੇ ਬਿਨਸ ਗਏ, ਸਾਰੇ ਖਤਮ ਹੋ ਗਏ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਵਿੱਚ ਚਲੇ ਗਏ ਸਤਿਗੁਰਾਂ ਨੇ। ਇਸੇ ਕਰਕੇ ਬਾਣੀ ਚ ਪਿਆਰਿਓ, ਉਂਜ ਤੇ ਦੁਨੀਆਂ ਵਿੱਚ ਅਸੀਂ ਦੇਖਦੇ ਹਾਂ ਹਰ ਬੰਦਾ ਕਿਸੇ ਨਾ ਕਿਸੇ ਦੀ ਓਟ ਤੇ ਜੀਂਦਾ ਹੈ, ਕੋਈ ਨਾ ਕੋਈ ਸਹਾਰਾ ਚਾਹੁੰਦਾ ਹੈ ਜੀ। ਤੇ ਮਹਾਰਾਜ ਕਹਿੰਦੇ ਜੇ ਸ਼ਰਨੀ ਲੈਣੀ ਹੈ, ਤਿਸ ਕੀ ਸ਼ਰਨੀ ਪਰ ਮਨਾ ਜਿਸ ਜੇਵੜ ਅਵਰ ਨਾ ਕੋਏ, ਤੂੰ ਉਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ ਜਿਸ ਤੋਂ ਵੱਡਾ ਹੋਰ ਕੋਈ ਸੰਸਾਰ ਵਿੱਚ ਹੈ ਹੀ ਨਹੀਂ, ਉਦੋਂ ਵੱਡਾ ਕੋਈ ਨਹੀਂ। ਤਾਂ ਹੀ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਿਤਾ ਮਹਾਰਾਜ ਜੀ ਉਹਨਾਂ ਨੇ ਬਚਨ ਕੀਤਾ ਕਿ ਜੋ ਸੁਖੋ ਚਾਹ ਹੈ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਕਿ ਹੇ ਭਾਈ ਜੇ ਸੁਖ ਚਾਹਨਾ ਹੈ ਤੇ ਪਰਮਾਤਮਾ ਦੀ ਸ਼ਰਨ ਵਿੱਚ ਚਲਾ ਜਾ। ਮਹਾਰਾਜ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਸੀ ਬਾਕੀ ਓਟ ਛੱਡ ਦਿੱਤੀ, ਇਸ ਕਰਕੇ ਅਸੀਂ ਓਟ ਪਰਮਾਤਮਾ ਦੀ ਲਈ। ਇੱਕ ਬਚਨ ਮੈਂ ਹੋਰ ਆਪ ਜੀ ਨਾਲ ਸਾਂਝਾ ਕਰਦਿਆਂ, ਨਾਮ ਵਿੱਚ ਹੀ ਇੰਨੀ ਤਾਕਤ ਹੈ। ਗੁਰੂ ਰਾਮਦਾਸ ਜੀ ਦੇ ਬਚਨ ਹੈ ਜੀ ਕਿ ਬਾਕੀ ਓਟ ਛੱਡ ਦਿੱਤੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਫਿਰ ਬੇਨਤੀ ਸੁਣਿਓ ਕਿ ਬਾਕੀ ਓੜ ਛੱਡ ਦਿੱਤੀ, ਕਿਸੇ ਹੋਰ ਕਾਮ ਧੇਨ ਗਊ ਪਾਰ ਜਾਤ ਰੁੱਖ ਕਿਸੇ ਦੇਵੀ ਦੇਵਤੇ ਨਹੀਂ, ਸਿਰਫ ਕਹਿੰਦੇ ਇੱਕੋ ਓਟ ਗੋਪਾਲ ਪਰਮਾਤਮਾ ਦੇ ਲਈ ਜਿਹੜੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਸਾਰੇ ਸੁਖ ਦੇਣ ਵਾਲੇ, ਦਾਤਾਂ ਦੇਣ ਵਾਲੇ, ਇੱਛਾਵਾਂ ਪੂਰੀਆਂ ਕਰਨ ਵਾਲੇ। ਜਾ ਕੇ ਵਸ ਹੈ ਕਾਮ ਧੇਨਾ, ਜਿਸ ਕਾਮ ਧੇਨ ਗਊ ਨੂੰ, ਸਵਰਗ ਦੀ ਗਊ ਨੂੰ ਲੋਕ ਪੂਜਦੇ ਆ। ਮਹਾਰਾਜ ਕਹਿੰਦੇ ਨੇ ਕਿੱਧਰ ਤੁਰਿਆ ਫਿਰਨੇ ਤੂੰ, ਸਿੱਧਾ ਸੰਬੰਧ ਉਹਦੇ ਨਾਲ ਤੇਰਾ ਬਣ ਗਿਆ। ਇਹ ਕਾਮ ਧੇਨ ਦੇ ਵੱਗ ਹਜ਼ਾਰਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਤਾਂ ਕਾਮ ਧੇਨ ਗਊ ਕੀ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਗਾਵਾਂ ਦੇ ਵੱਗ ਤੁਰੇ ਫਿਰਦੇ ਆ ਕਾਮ ਧੇਨਾਂ ਦੇ। ਇਹ ਮੈਂ ਭਾਈ ਸਾਹਿਬ ਗੁਰਦਾਸ ਸਾਹਿਬ ਦੀ ਤੋਂ ਕੋਟ ਕੀਤੀ। ਫਿਰ ਅਰਜ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਮੈਂ ਫਿਰ ਅਰਜ ਕਰਾਂਗਾ, ਕਾਮ ਧੇਨ ਗਊ ਦੇ ਵਾਸੇ ਇਹ ਸਾਰੇ ਕਹਿੰਦੇ ਆ ਆਪ ਨਾਥ ਨਾਥੀ ਸਭ ਜਾ ਕੀ, ਸਭ ਕੁਝ ਪਰਮਾਤਮਾ ਨੇ ਨੱਥੀ ਕੀਤਾ, ਉਹ ਨਕੇਲ ਉਹਨੇ ਆਪਣੇ ਹੱਥ ਚ ਪਕੜੀ ਏ, ਉਹ ਤਾਂ ਸਮਰੱਥ ਨੇ ਪਰ ਆਪਾਂ ਨੂੰ ਤਾਂ ਜਪਣਾ ਪੈਣਾ ਨਾ। ਫਿਰ ਅਰਜ਼ ਸੁਣਿਓ, ਪਹਿਲੀ ਤੁਕ ਤਾਂ ਇਹ ਕਿ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ, ਕਾਮ ਧੇਨ ਗਊ ਉਹਨਾਂ ਦੇ ਬਸ ਵਿੱਚ ਹੈ। ਅਗਲੀ ਤੁਕ ਸਾਨੂੰ ਕਮਾਉਣ ਲਈ ਦਿੱਤੀ, ਭਾਈ ਆਹ ਪੂਰੇ ਗੁਰੂ ਨੇ ਸਮਝਾਇਆ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ, ਇਹ ਸਤਿਗੁਰਾਂ ਨੇ ਸਮਝਾਇਆ। ਬਾਕੀ ਕੰਮ ਛੱਡ, ਤੂੰ ਵਾਹਿਗੁਰੂ ਬੋਲਿਆ ਕਰ, ਵਾਹਿਗੁਰੂ ਤੂੰ ਬੋਲ ਸਤਨਾਮ। ਤੇ ਮੈਂ ਬੇਨਤੀ ਕਰਾਂ ਗੁਰਮੁਖੋ, ਇਸ ਮਨ ਅਵੈੜੇ ਨੂੰ ਮੈਂ ਕਹਿੰਦਾ ਇਦੂ ਹੋਰ ਕੀ ਆਪਾਂ ਸੁਣਨਾ ਚਾਹੁੰਦੇ। ਹਾਂਜੀ, ਕਿ ਵੀ ਕਹਿੰਦਾ ਕੋਈ ਮਿਲਦਾ ਨਹੀਂ ਜੀ ਬੰਦਾ, ਕੋਈ ਰਾਹ ਨਹੀਂ ਦੱਸਣ ਵਾਲਾ। ਮੈਂ ਫਿਰ ਬੇਨਤੀ ਕਰਾਂਗਾ ਇਦੂ ਵੱਡਾ ਹੋਰ ਬੰਦੇ ਨੇ ਰਾਹ ਕੀ ਲੱਭਣਾ ਜੀ। ਮਹਾਰਾਜ ਕਹਿੰਦੇ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ, ਪੁਰਖ ਨਿਰੰਜਨਾ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਤੇਰੇ ਮੁਖ ਤੇ ਕੋਈ ਦਾਗ ਨਹੀਂ ਲੱਗੇਗਾ, ਉਜਲਾ ਹੋਵੇਗਾ। ਤੂੰ ਨਿਤ ਉਸ ਨਿਰੰਜਨ ਪਰਮਾਤਮਾ ਨੂੰ ਚੇਤੇ ਕਰ, ਨਿਤ ਧਿਆਈਐ ਹਰ, ਪੁਰਖ ਨਿਰੰਜਨਾ ਰਹਾਉ। ਅਗਲੀ ਬੇਨਤੀ ਕੀ ਗੁਰੂ ਜੀ ਨੇ ਸਮਝਾਇਆ, ਜੈ ਹਰ ਸਿਮਰਨ ਭਇਆ, ਜਿਸ ਘਰ ਵਿੱਚ ਜਿਸ ਸਰੀਰ ਵਿੱਚ ਪਰਮਾਤਮਾ ਦਾ ਸਿਮਰਨ ਹੋ ਜਾਏ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਆਦ ਵਿਆਦ ਉਪਾਦ ਤਿੰਨ ਤਾਪ ਨੇ ਨਾ, ਉੱਥੇ ਸਾਰਿਆਂ ਦੀਆਂ ਜੜਾਂ ਪੜ ਦਿੱਤੀਆਂ। ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਆ ਸੋਝੀ ਦਿੱਤੀ, ਆ ਸਮਝਾਇਆ, ਭਾਈ ਕੀ ਕਰ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ, ਜੇ ਭਵ ਸਾਗਰ ਨੂੰ ਤਰਨਾ ਹੈ ਨਾ ਤੇ ਖਰੀ ਜਪ ਸਿਮਰਨ ਕਰ। ਪਿਆਰਿਓ ਦੇਖੋ, ਸਤਿਗੁਰੂ ਤਾਂ ਸਾਨੂੰ ਤੋਰਦੇ ਆ, ਗੁਰਬਾਣੀ ਨੂੰ ਪਿਆਰ ਕਰਾਂਗੇ, ਪਾਠ ਕਰਾਂਗੇ, ਸਿਮਰਨ ਕਰਾਂਗੇ। ਮੇਰੀ ਫਿਰ ਇੱਕ ਬੇਨਤੀ ਹੈ, ਇਹ ਜਦੋਂ ਆਪਣੇ ਅਰਥ ਹੁੰਦੇ ਨਾ ਜੀ ਇਸ ਤਰ੍ਹਾਂ ਕਰੀਏ ਕਿ ਮਨੁੱਖੀ ਮਨ ਨੈਗੇਟਿਵ ਅਪਰੋਚ, ਨੈਗੇਟਿਵ ਚੁੰਬਕ ਦੀ ਤਰ੍ਹਾਂ ਖਿੱਚਦੀ ਸਾਡੀ ਸੁਰਤ ਨੂੰ, ਨਕਾਰਾਤਮਕ ਜਿਹੜੀ ਸੋਚ ਹੈ ਨਾ, 100 ਵਿੱਚੋਂ ਮੇਰਾ ਖਿਆਲ 99% ਬਸ ਇਸੇ ਪਾਸੇ ਧਿਆਨ ਜਾਂਦਾ, ਨੈਗੇਟਿਵ ਸੋਚ। ਜੇ ਹੁਣ ਬਾਣੀ ਦੀ ਗੱਲ ਮੈਂ ਕੀਤੀ ਵੀ ਬਾਣੀ ਨਾਲ ਪਿਆਰ, ਸਿਮਰਨ, ਨਾਮ ਸੇਵਾ, ਤੇ ਸਾਡਾ ਇੱਕੋ ਦਮ ਧਿਆਨ ਚਲਾ ਜਾਣਾ, ਨਹੀਂ ਜੀ ਉਹ ਫਲਾਣਾ ਤਾਂ ਉਹ ਕਰਦਾ ਸੀ, ਉਹਦੇ ਪੱਲੇ ਕੀ ਹੈ, ਇਹਨਾਂ ਹੁੰਦਾ ਉਹ ਕੀ। ਯਾਦ ਰੱਖਿਓ, ਸਾਨੂੰ ਤੁਸੀਂ ਸਕਰੀਨਾਂ ਤੇ ਦੇਖਦੇ ਹੋ, ਇਸ਼ਤਿਹਾਰਾਂ ਚ ਦੇਖਦੇ ਹੋ, ਪਰ ਸਕਰੀਨਾਂ ਤੇ ਇਸ਼ਤਿਹਾਰਾਂ ਵਿੱਚ ਦੇਖਣ ਦਿਸਣ ਵਾਲੇ ਕੇਵਲ ਸਿੱਖ ਨਹੀਂ, ਐਸ ਗੁਰੂ ਰਾਮਦਾਸ ਦੀ ਪਰਕਰਮਾ ਵਿੱਚ ਪਤਾ ਨਹੀਂ ਕਿੰਨੇ ਕੁ ਗੁੰਮਨਾਮ, ਜਿਨ੍ਹਾਂ ਦੇ ਆਪਾਂ ਨਾਮ ਹੀ ਜਾਣਦੇ, ਦਿਨ ਰਾਤ ਗੁਰੂ ਦੀ ਬਾਣੀ ਦੇ ਵਿੱਚ, ਸ਼ਬਦ ਦੇ ਵਿੱਚ, ਨਾਮ ਵਿੱਚ ਤੇ ਸੇਵਾ ਵਿੱਚ ਰੱਤੇ ਹੋਏ ਨੇ। ਕੇਵਲ ਦਿਸਦੇ ਹੋਏ ਚਿਹਰਿਆਂ ਨੂੰ ਦੇਖ ਕੇ ਪੈਮਾਨਾ ਨਹੀਂ ਸਿੱਧ ਕਰੀਦਾ ਹੁੰਦਾ, ਦੇਖੋ ਜੀ ਬੰਦਗੀ ਕਰਨ ਵਾਲਾ ਕੋਈ ਹੈ ਹੀ ਨਹੀਂ। ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਇੱਕ ਤੋਂ ਇੱਕ ਚੜ੍ਹਾਂਦੀਆਂ, ਇੱਕ ਤੋਂ ਇੱਕ ਵੱਧ ਨੇ ਜੀ। ਮੇਰੀ ਅਰਜ਼ ਹੈ, ਗੁਰੂ ਸਾਹਿਬ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ, ਕੋਈ ਟਾਵਾਂ ਟਾਵਾਂ ਹੋਵੇਗਾ ਜਿਹੜਾ ਗੁਰੂ ਕੀ ਬਾਣੀ ਨੂੰ ਵਿਚਾਰੇਗਾ। ਜੇ ਕੋ ਗੁਰਮੁਖ ਹੋਏ ਤੇ ਇੱਥੇ ਫਿਰ ਬੇਨਤੀ, ਵਿਚਾਰ ਸੀ ਦਾ ਅਰਥ ਇਹ ਨਹੀਂ ਕਿ ਸਟੇਜ ਤੇ ਇਕੱਲੀ ਕਥਾ ਕਰੇ, ਵਿਚਾਰ ਤਾਂ ਉਹ ਜਦੋਂ ਜਿਸ ਦਾ ਬਾਣੀ ਪੜ੍ਹ ਕੇ ਜਿਸ ਦੇ ਵਿਚਾਰ ਤੋਂ ਬਾਅਦ ਆਚਾਰ ਬਣ ਜਾਏ, ਚੇਤੇ ਰੱਖਿਓ ਬਾਣੀ ਓਨੀ ਵਿਚਾਰੀ ਹੈ। ਵਿਚਾਰ ਤਾਂ ਸਾਰੀ ਕਰਨੇ, ਤਿੰਨ ਚਾਰ ਚੀਜ਼ਾਂ ਨੇ ਜੀ, ਇੱਕ ਵਿਚਾਰ ਹੈ, ਇੱਕ ਆਚਾਰ ਹੈ, ਇੱਕ ਵਿਹਾਰ ਹੈ ਤੇ ਇੱਕ ਆਹਾਰ ਹੈ। ਇਹ ਸਭ ਕੁਝ ਠੀਕ ਹੋ ਜਾਂਦਾ ਜੇ ਵਿਚਾਰ ਆ ਜਾਏਗੀ, ਵਿਚਾਰ ਵਿੱਚੋਂ ਹੀ ਆਚਾਰ ਪੈਦਾ ਹੋਵੇਗਾ, ਆਚਰਨ। ਜੇ ਆਚਾਰ ਆ ਜਾਏਗਾ ਉਹਦੇ ਵਿੱਚ ਪਤਾ ਲੱਗਦਾ ਕਿ ਉਹ ਥੋੜਾ ਖਾਣਾ ਥੋੜਾ ਸੌਣਾ। ਮੈਂ ਫਿਰ ਬੇਨਤੀ ਕਰਾਂ, ਆਚਾਰ ਵਿਚਾਰ ਆਚਾਰ ਆਹਾਰ ਤੇ ਚੌਥੀ ਗੱਲ ਗੁਰਮੁਖੋ ਉਸ ਬੰਦੇ ਦਾ ਵਿਹਾਰ, ਉਹ ਲੋਕਾਂ ਨੂੰ ਮਿਲਦਾ ਕਿਵੇਂ ਹੈ। ਫਿਰ ਮੈਂ ਸ਼ਬਦ ਚਾਰੇ ਦੁਹਰਾ ਦੇਣਾ, ਵਿਚਾਰ ਹੈ, ਆਚਾਰ ਹੈ, ਵਿਹਾਰ ਹੈ, ਆਹਾਰ ਹੈ। ਸੱਚੇ ਪਾਤਸ਼ਾਹ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਆ ਕਿ ਭਾਈ ਸਿੱਖੋ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਜਿਹੜੀ ਬਾਣੀ ਆਪਾਂ ਪੜ੍ਹ ਰਹੇ ਹਾਂ, ਗੁਰਮੁਖੋ ਮਹਾਂਪੁਰਖ ਭਗਤ ਸਾਹਿਬਾਨ ਜੀ, ਪਾਠ ਸਾਹਿਬਾਨ, ਗੁਰੂ ਨਾਨਕ ਸਾਹਿਬ ਜੀ ਦੀ ਜੋਤ। ਹੁਣ ਵੇਖੋ ਅਸੀਂ ਬਾਰਮੁਖੀ ਚੀਜ਼ ਦਾ ਸਤਿਕਾਰ ਕਰਨੇ ਜੀ, ਆਪਾਂ ਵੀ ਕਰਨੇ ਆ ਸਤਿਗੁਰਾਂ ਨੂੰ ਜਿਹੜੇ ਬਸਤਰ ਛੂਹ ਗਏ ਆਪਾਂ ਪਿਆਰ ਕਰਨੇ। ਮੈਂ ਰਾਤ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਬੇਨਤੀ ਕੀਤੀ ਸੀ, ਕੱਲ ਵੀ ਮੈਂ ਕਿਹਾ, ਮੈਂ ਨੈਗੇਟਿਵ ਨਹੀਂ ਕੁਝ ਕਹਿ ਰਿਹਾ। ਆਪਾਂ ਜਦੋਂ ਕਹਿੰਦੇ ਜੀ ਫੁੱਲਾਂ ਕਰਕੇ ਬੜੇ ਸੋਹਣੇ ਲੱਗਦੇ ਪਏ ਨੇ ਦਰਬਾਰ ਸਾਹਿਬ ਅੱਜ, ਹਾਂਜੀ ਲਾਈਟਿੰਗ ਕਰਕੇ ਬੜੇ ਸੋਹਣੇ ਲੱਗਦੇ ਪਏ ਆ, ਮੇਰੀ ਇੱਕ ਬੇਨਤੀ ਹੈ, ਦਰਬਾਰ ਸਾਹਿਬ ਕਰਕੇ ਫੁੱਲ ਸੋਹਣੇ ਲੱਗਦੇ ਪਏ, ਫੁੱਲਾਂ ਕਰਕੇ ਦਰਬਾਰ ਸਾਹਿਬ ਨਹੀਂ ਸੋਹਣਾ ਲੱਗਦਾ। ਫਿਰ ਸੁਣਿਓ, ਫੁੱਲ ਤਾਂ ਬਾਹਰ ਵੀ ਪਏ ਨੇ ਜੀ, ਇਹੋ ਜਿਹਾ ਫੁੱਲ ਤਾਂ ਬਾਹਰ ਵੀ ਪਏ। ਮੈਂ ਫਿਰ ਤੁਹਾਨੂੰ ਕਿਹਾ, ਮੈਂ ਨੈਗੇਟਿਵ ਨਹੀਂ ਲੈ ਕੇ ਜਾ ਰਿਹਾ। ਗਿਆਨੀ ਦਿੱਤ ਸਿੰਘ ਉਨੀ ਚੋਲੇ ਤੇ ਬੋਲੇ, ਲਿਖਿਆ ਸੀ ਇੱਕ ਲੇਖ ਉਹਨਾਂ ਨੇ ਜਿਹੜਾ ਡੇਰਾ ਬਾਬਾ ਨਾਨਕ ਹੈ। ਕਿਸੇ ਨੇ ਪ੍ਰਸ਼ਨ ਇਹ ਪੈਦਾ ਕਰ ਦਿੱਤਾ, ਦੇਖੋ ਜੀ ਉਹਦੇ ਤੇ ਕੁਰਾਨ ਦੇ ਸਿਪਾਰੇ ਲਿਖੇ ਆ ਜਾਂ ਜੋ ਸ਼ਬਦਾਵਲੀ ਲਿਖੀ ਹੈ, ਉਹ ਚੋਲਾ ਬੜਾ ਮਹਾਨ। ਗਿਆਨੀ ਦਿੱਤ ਸਿੰਘ ਉਹਨਾਂ ਨੇ ਇੱਕ ਗੱਲ ਲਿਖੀ, ਮੈਂ ਪੜ੍ਹੀ ਬਹੁਤ ਸਮਾਂ ਪਹਿਲਾਂ, ਕਹਿਣ ਲੱਗੇ ਚੋਲਾ ਮਹਾਨ ਨਹੀਂ, ਕੱਪੜੇ ਤਾਂ ਹੋਰ ਵੀ ਮਿਲਣਗੇ ਜਿਹਦੇ ਤੇ ਅਰਬਿਕ ਸਿਪਾਰੇ ਲਿਖੇ ਹੋਣਗੇ, ਇਹ ਮਹਾਨ ਤਾਂ ਹੋ ਗਿਆ ਇਹਨੂੰ ਗੁਰੂ ਨਾਨਕ ਸਾਹਿਬ ਨੇ ਪਹਿਨ ਲਿਆ ਹੈ, ਇਹ ਗੁਰੂ ਨਾਨਕ ਸਾਹਿਬ ਦੀ ਛੂਹ ਲੈ ਚੁੱਕਾ ਹੈ। ਫਿਰ ਇਸ ਕਰਕੇ ਬੇਨਤੀ ਕਰਾਂਗਾ, ਜਿਹੜੀ ਇਹ ਬਾਣੀ ਹੈ, ਅਸੀਂ ਕਹਿੰਦੇ ਹਾਂ ਮਹਾਰਾਜ ਦੇ ਜੋੜੇ ਮਿਲ ਗਏ, ਮਹਾਰਾਜ ਦੇ ਰੇਖੋ ਸ਼ਸਤਰਾਂ ਦੇ ਦਰਸ਼ਨ ਕਰਨੇ ਨੇ ਆਪਾਂ, ਸ੍ਰੀ ਅਕਾਲ ਤਖਤ ਸਾਹਿਬ ਤੇ, ਹਜੂਰ ਸਾਹਿਬ, ਪਟਨਾ ਸਾਹਿਬ, ਸਾਰੀਆਂ ਥਾਵਾਂ ਤੇ, ਤਖਤਾਂ ਤੇ। ਹਾਂ ਅਸੀਂ ਕਹਿੰਦੇ ਹਾਂ ਮਹਾਰਾਜ ਕਿਵੇਂ ਤੀਰ ਫੜਦੇ ਹੋਣਗੇ, ਕਿਵੇਂ ਨਾਗੜੀ ਭਾਈ ਬਚਿੱਤਰ ਸਿੰਘ ਨੇ ਫੜੀ। ਗੁਰਮੁਖੋ ਸਾਰੀਆਂ ਚੀਜ਼ਾਂ ਸਾਡੇ ਪੰਥ ਦਾ ਹਿੱਸਾ ਨੇ, ਪਰ ਜੇ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਨਾਲ ਗੱਲਾਂ ਕਰਨੀਆਂ ਨੇ, ਤੇ ਮੈਂ ਕਹਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਤੋਂ ਉੱਤਮ ਹੈ। ਜਿਹੜਾ ਗੁਰੂ ਕੀ ਬਾਣੀ ਪੜ੍ਹੇਗਾ, ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰੇਗਾ। ਉਹ ਗੁਰੂ ਵੇਖੋ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਆਨੰਦ ਲਾਲ ਸਾਹਿਬ ਜੀ ਨੂੰ ਸ਼ਬਦ ਕਹੇ, ਤੂੰ ਚਾਹੁੰਦਾ ਮੇਰੇ ਨਾਲ ਗੱਲਾਂ ਕਰਨੀਆਂ ਨਾ, ਤੁਸੀਂ ਚਾਹੁੰਦੇ ਹੋ ਜੀ ਸਤਿਗੁਰੂ? ਕਹਿਣ ਲੱਗੇ ਸਹਿਜ ਪਾਠ ਕਰਿਆ ਕਰ, ਮੇਰੇ ਨਾਲ ਰੋਜ਼ ਗੱਲਾਂ ਹੋਣਗੀਆਂ। ਜੋ ਮਮ ਸਾਥ ਕਰਨ ਚੈ ਬਾਤ, ਗ੍ਰੰਥ ਜੀ ਪੜ੍ਹੇ ਵਿਚਾਰ ਹੈ ਸਾਥ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਜਿਹੜਾ ਬਾਣੀ ਨੂੰ ਵਸਾਏਗਾ ਉਹ ਸਵੈ ਸਰੂਪ ਵਿੱਚ, ਨਿੱਜ ਘਰ ਵਿੱਚ, ਆਪਣੇ ਆਪ ਵਿੱਚ ਟਿਕ ਜਾਂਦਾ ਹੈ। ਮੈਂ ਫਿਰ ਅਰਜ਼ ਕਰਾਂ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਹੇ ਭਾਈ, ਅਸੀਂ ਤਾਂ ਇਸ ਕਰਕੇ ਬਾਕੀ ਸਭ ਛੱਡ ਦਿੱਤਾ, ਨਾ ਕੋਈ ਵਰਤ ਰੱਖਿਆ। ਹੁਣ ਵੇਖਿਓ ਜੇ ਅਨਮਤ ਵਾਲਾ ਕੋਈ ਰੱਖੇ, ਮੈਂ ਕਿਸੇ ਨੂੰ ਕੀ ਰੋਕਦਾ ਨਹੀਂ ਜੀ, ਪਰ ਗੁਰੂ ਕੇ ਸਿੱਖੋ ਗੱਲ ਚੇਤੇ ਰੱਖਿਓ, ਮਰਿਆਦਾ ਕੋਈ ਚੀਜ਼ ਹੁੰਦੀ ਹੈ, ਮਰਿਆਦਾ ਦੇ ਕੋਈ ਅਰਥ ਨੇ। ਸਤਿਗੁਰੂ ਕਹਿੰਦੇ ਨੇ ਆਪਾਂ ਸਭ ਕੁਝ ਛੱਡ ਦਿੱਤਾ, ਨਾ ਵਰਤ, ਨਾ ਬਾਹਰ ਦੇ ਚੋਖੇ ਜਪ ਤਪ ਜੇ, ਸੱਚ ਸੱਚ ਏਵੇ, ਸਿਰਫ ਵਾਹਿਗੁਰੂ ਤੁਹਾਡੀ ਓਟ ਲੈ ਲਈ, ਤੁਹਾਡੀ ਸ਼ਰਨ ਵੀ ਚਲੇ ਗਏ ਹਾਂ। ਰਹਾਓ ਤੁਕਾਂ ਪੰਚਮ ਪਾਤਸ਼ਾਹ ਜੀ ਨੇ ਸ਼ਬਦ ਦੀਆਂ ਰਹਾਓ ਦੀਆਂ ਕਈਆਂ ਹਨ।
ਸਵਰਗ ਮਿਰਤ ਪਿਆਲ ਭੂ ਮੰਡਲ,
ਹਜ਼ੂਰ ਕਹਿੰਦੇ ਨੇ ਸਵਰਗ ਲੋਕ, ਮਾਤ ਲੋਕ, ਭੂ ਮੰਡਲ, ਜਿੰਨੀਆਂ ਭੂਮੀਆਂ ਨੇ, ਜਿਹਨੂੰ ਆਪ ਜੀ ਬਾਣੀ ਚ ਪੜ੍ਹਦੇ ਹੋ ਸੁਰਗ ਮੱਛ ਪਿਆਲੇ, ਇਹ ਜਿੰਨੇ ਵੀ ਮੰਡਲ ਹਨ,
ਸਗਲ ਵਿਆਪੇ ਮਾਏ,
ਸਗਲ ਵਿਆਪੇ ਮਾਏ। ਪਿਆਰਿਓ ਕਿਹੜੀ ਥਾਂ ਜਿੱਥੇ ਮਾਇਆ ਨੇ ਵਿਆਪਦੀ ਪਈ? ਚਲੋ ਫਿਰ ਕਿਸੇ ਦਿਨ ਸਬਜੈਕਟ ਆਇਆ ਆਪਾਂ ਵਿਚਾਰਾਂਗੇ, ਹਰ ਥਾਂ ਤੇ ਮਾਇਆ ਜੀ। ਕਬੀਰ ਸਾਹਿਬ ਜੀ ਕਹਿੰਦੇ ਜਿਸ ਨੂੰ ਰੱਬ ਨੇ ਢਿੱਡ ਲਾ ਦਿੱਤੇ ਨਾ, ਟਿੰਡ ਲਾ ਦਿੱਤੀ ਹੈ, ਟਿੰਡੀ ਕਾਂ ਜੀ ਨੂੰ ਢਿੱਡ ਲਾ ਦਿੱਤਾ, ਪੇਟ ਲਾ ਦਿੱਤਾ, ਉਹਨੂੰ ਮਾਇਆ ਲਾ ਦਿੱਤੀ ਹੈ। ਇੱਥੇ ਬਾਂਦਰਾਂ ਨੂੰ ਮਾਇਆ ਲੱਗੀ, ਹਾਥੀਆਂ ਨੂੰ ਮਾਇਆ ਲੱਗੀ, ਉਹਨਾਂ ਸਾਰਿਆਂ ਜ਼ਿਕਰ ਕੀਤਾ, ਬੰਦੇ ਨੂੰ ਮਾਇਆ ਲਾ ਦਿੱਤੀ। ਕਹਿੰਦੇ ਤਿੰਨਾਂ ਭਵਨਾਂ ਦੇ ਵਿੱਚ ਮਾਇਆ ਹੀ ਵਿਆਪਦੀ ਪਈ ਹੈ
ਜੀ। ਉਧਾਰਨ ਸਭ ਕੁਲ ਤਾਰਨ,
ਯਾਰੋ ਜੀ ਦਾ ਉਧਾਰ ਕਰਨ ਲਈ, ਆਪਣੀ ਜਿੰਦ ਦੇ ਪਾਰ ਉਤਾਰੇ ਲਈ, ਆਪਣੀ ਕੁੱਲਾਂ ਦਾ ਉਧਾਰ ਕਰਨ ਵਾਸਤੇ
ਹਰ ਹਰ ਨਾਮ ਧਿਆਏ।
ਜੇ ਕੁੱਲ ਦਾ ਉਧਾਰ ਕਰਨਾ, ਜੇ ਆਪਣੀ ਜਿੰਦ ਦਾ ਪਾਰ ਉਤਾਰਾ ਕਰਨਾ, ਤੇ ਇਸ ਨੂੰ ਹੁਣੀ ਮੰਨ ਲੈ, ਤੇਰਾ ਏਕੋ ਨਾਮ ਤਾਰੇ ਸੰਸਾਰ, ਸਿਰਫ ਨਾਮ ਹੀ ਤੈਨੂੰ ਤਾਰ ਸਕਦਾ, ਨਾਮ ਤੋਂ ਬਿਨਾਂ ਹੋਰ ਕੋਈ ਤਾਰ ਨਹੀਂ ਸਕਦਾ। ਇੱਕ ਜ਼ਿਕਰ ਮੈਂ ਅੱਜ ਜ਼ਰੂਰ ਕਰਨਾ ਕਿ ਤੁਸੀਂ ਦੇਸ਼ ਪ੍ਰਦੇਸ਼ ਵਿੱਚ ਬੈਠੇ ਸੁਣ ਰਹੇ ਹੋ, ਅੱਜ 31 ਅਕਤੂਬਰ ਹੈ, ਕਿਉਂਕਿ ਮੈਨੂੰ ਪਰਚੀ ਵੀ ਗੁਰਮੁਖਾਂ ਦਿੱਤੀ ਤੇ ਚਾਹੀਦੀ ਵੀ ਇਹ ਜੀ ਗੱਲ ਕਰਨੀ, ਸਵੇਰੇ ਵੀ ਸੰਦੇਹਾ ਮਿਲ ਗਿਆ ਸੀ। ਅੱਜ ਦੇ ਦਿਨ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਸ਼ਹੀਦ ਹੋਏ ਸਨ। ਸੁਣਿਓ, ਮੈਂ ਫਿਰ ਬੇਨਤੀ ਕਰਾਂਗਾ, ਘਰਾਂ ਚ ਬੈਠੇ ਹੋ ਸਕਦਾ ਕਿਸੇ ਪਾਰਟੀ ਨਾਲ ਕਿਸੇ ਨਾਲ ਸੰਬੰਧ ਤੋਂ, ਤੇ ਮਨ ਚ ਆਵੇਗਾ ਭਾਈ ਸਾਹਿਬ ਜੀ ਕਿਹੜੀਆਂ ਗੱਲਾਂ ਕਰਨ ਲੱਗ ਪਏ, ਮਿਲਦਾ ਨਾ ਜੀ, ਤੁਸੀਂ ਸਿੱਧੀ ਜੀ ਗੱਲ ਬਾਣੀ ਦੀ ਗੱਲ ਕਰਿਆ ਕਰੋ। ਮੈਂ ਇੱਕ ਬੇਨਤੀ ਕਰਾਂਗਾ, ਗੁਰਬਾਣੀ ਕਹਿ ਰਹੀ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਆਹ ਜਿਹੜੇ ਅਗਲੇ ਦਿਨ ਆਉਣੇ ਨੇ, 84 ਜੂਨ, ਅਕਤੂਬਰ ਦੀ 31 ਤੇ ਨਵੰਬਰ ਦੇ ਪਹਿਲੇ ਦਿਨ, ਮੈਂ ਫਿਰ ਬੇਨਤੀ ਕਰਾਂਗਾ ਕਿਸੇ ਸਿਆਸੀ ਪਾਰਟੀ ਨੂੰ, ਪਰ ਇਤਿਹਾਸ ਨੂੰ ਕਿਵੇਂ ਭੁਲਾ ਦਿਓ, ਸਾਡੇ ਕਹਿੰਦੇ ਨਹੀਂ ਉਹ ਛੱਡ ਦਿਓ ਭੁਲਾ ਦਿਓ, ਇਹ ਭੁਲਾ ਦੇਣਾ ਚਾਹੀਦਾ। ਇੱਕ ਵਿਦਵਾਨ ਨੇ ਕਿਤਾਬ ਲਿਖੀ ਸੀ, ਕਹਿੰਦਾ ਨਾ ਇਹ ਭੁੱਲਣ ਯੋਗ ਹੈ ਨਾ ਇਹ ਬਖਸ਼ਣ ਯੋਗ ਹੈ, ਇਹਨੂੰ ਭੁਲਾਇਆ ਵੀ ਨਹੀਂ ਜਾ ਸਕਦਾ ਤੇ ਚੇਤੇ ਰੱਖਿਓ ਨੂੰ ਬਖਸ਼ਿਆ ਵੀ ਨਹੀਂ ਜਾ ਸਕਦਾ। ਜੂਨ ਦਾ ਉਕਾਂਡ, ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ, ਤਿੰਨਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ, ਪਰ ਅੱਜ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ, ਆਪ ਨੂੰ ਮੈਂ ਇੱਕ ਬੇਨਤੀ ਕਰਾਂਗਾ, ਸ਼੍ਰੋਮਣੀ ਕਮੇਟੀ ਨੇ, ਧਰਮ ਪ੍ਰਚਾਰ ਕਮੇਟੀ ਨੇ ਇੱਕ ਨਿੱਕਾ ਜਿਹਾ ਪੈਂਫਲੈਟ ਛਾਪਿਆ ਸੀ ਜੀ, ਵਾਕ ਵਿਸ਼ਵਾਸ, ਵਾਕ ਵਿਸ਼ਵਾਸ, ਮੇਰਾ ਖਿਆਲ ਅੱਜ ਵੀ ਸ਼ਾਇਦ ਮਿਲ ਜਾਏਗਾ ਤੁਹਾਨੂੰ। ਉਹ ਲਿਖਿਆ ਹੋਇਆ ਪ੍ਰਿੰਸੀਪਲ ਸਤਬੀਰ ਸਿੰਘ ਜੀ ਉਹਨਾਂ ਨੇ, ਉਹਦੇ ਵਿੱਚ ਵਾਕ ਵਿਸ਼ਵਾਸ ਦਾ ਦਾਸ ਨੇ ਕਥਾ ਕੀਤੀ, ਕਈ ਵਿਦਵਾਨਾਂ ਨੇ ਸਾਰਿਆਂ ਨੇ ਕਥਾ ਕੀਤੀ ਉਸ ਪੈਂਪਲੈਟ ਨੂੰ ਆਧਾਰ ਬਣਾ ਕੇ, ਉਸ ਨਿੱਕੇ ਜਿਹੇ ਕਿਤਾਬ ਜੇ। ਉਹਦੇ ਵਿੱਚ ਇਹ ਸੀ ਵੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ, ਇਹਨਾਂ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਬੋਲਦਾ ਹੈ, ਜਿਹਨੂੰ ਆਪ ਜੀ ਹੁਕਮਨਾਮਾ ਕਹਿੰਦੇ ਹੋ, ਵਾਕ ਕਹਿੰਦੇ ਹੋ, ਮੁੱਖ ਵਾਕ ਕਹਿੰਦੇ ਹੋ। ਜਦੋਂ 84 ਦੀ ਘਟਨਾ, ਮੈਂ ਤਾਂ ਕਿਤਾਬ ਚ ਇਹਦਾ ਜ਼ਿਕਰ ਕਰ ਦਿੱਤਾ, ਮਨ ਚ ਆਵੇਗਾ ਕਿ ਆਪਣੇ ਕੋਲੋਂ ਤੇ ਨਹੀਂ। 84 ਵਿੱਚ ਸੇਵਾ ਬਹਾਲ ਹੋਈ ਜਦੋਂ ਦੁਬਾਰਾ, ਤੇ ਉਸ ਵਕਤ ਸਭ ਦੇ ਹਿਰਦੇ ਵਲੂੰਦਰੇ ਪਏ ਸਨ। ਮੈਂ ਫਿਰ ਬੇਨਤੀ ਕਰਾਂਗਾ, ਦਰਬਾਰ ਸਾਹਿਬ ਤਾਂ ਅਸੀਂ ਬਹਾਨਾ ਬਣ ਗਿਆ ਨਾ, ਇਸ ਤਰ੍ਹਾਂ ਹੋਇਆ, ਬਾਕੀ ਗੁਰਦੁਆਰਿਆਂ ਚ ਕੀ ਸੀ ਜੀ? ਜਿਹੜਾ ਆਹ ਹੁਣ ਦਿਨ ਅੱਗੇ ਚੱਲਣੇ ਨੇ, ਟੈਰ ਪਾਏ ਗਲਾਂ ਚ, ਬੱਚੇ ਸਾੜੇ, ਬੀਬੀਆਂ ਦੀ ਬੇਪਤੀ ਕੀਤੀ, ਤੁਸੀਂ ਮੈਂ ਹੈਰਾਨ ਹਾਂ, ਫਿਰ ਇਹ ਕਹੋ ਜੀ ਇਸ ਚੀਜ਼ ਦਾ ਜ਼ਿਕਰ ਨਾ ਕਰਿਆ ਕਰੋ। ਯਾਦ ਰੱਖਿਓ, ਜੇ ਇਸ ਘੱਲੂਕਾਰੇ ਦਾ ਜ਼ਿਕਰ ਨਾ ਕਰਾਂਗੇ ਤੇ ਫਿਰ ਕੁੱਪਰ ਹੇੜੇ ਮੈਦਾਨ ਦਾ ਕੀ ਬਣਾਵੇਗਾ ਸੀ? ਆ ਤੁਹਾਡੇ ਨੇੜੇ ਕਾਨੂੰ ਵਣ ਦਾ ਸ਼ੰਭ ਹੈ। ਜਦੋਂ ਮਹਾਰਾਜਾ ਬਹਾਲ ਹੋਈ ਤੇ ਉਸ ਵਕਤ ਮਹਾਰਾਜ ਨੇ ਹੁਕਮਨਾਮਾ ਪਤਾ ਕੀ ਦਿੱਤਾ? ਕਿਸੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਇਹ ਹੁਕਮਨਾਮਾ ਆਇਆ ਸੀ ਦਰਬਾਰ ਸਾਹਿਬ ਚੋਂ ਕਿ ਜਿਹੜੇ ਆਪਣੇ ਆਪ ਨੂੰ ਵੱਡੇ ਕਹਾਂਦੇ ਆ, ਇੱਕ ਦਿਨ ਖਾਕ ਵਿੱਚ ਰੁਲ ਜਾਣਗੇ। ਮੈਂ ਫਿਰ ਬੇਨਤੀ ਕਰਾਂ, ਉਸੇ ਹੀ ਪਵਿੱਤਰ ਦਰਬਾਰ ਦੇ ਵਿੱਚੋਂ 31 ਅਕਤੂਬਰ ਦੀ ਤੁਸੀਂ ਲਿਸਟ ਦੇਖਿਓ ਜੋ ਲਿਖਿਆ ਹੈ, ਉਸ ਦਿਨ ਅੰਮ੍ਰਿਤ ਵੇਲੇ ਹੁਕਮਨਾਮਾ ਗੁਰੂ ਅਮਰਦਾਸ ਜੀ ਦੀ, ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ, ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਬਚਾਇਆ। ਇਹ ਅੰਮ੍ਰਿਤ ਵੇਲੇ ਹੁਕਮਨਾਮਾ ਆਇਆ ਸੀ। ਭਾਈ ਸਾਹਿਬ ਭਾਈ ਬੇਅੰਤ ਸਿੰਘ ਜੋ ਮੇਰੇ ਕੋਲ ਲਿਖਤ ਆਈ ਪੜ੍ਹਨ ਨੂੰ ਸਵੇਰੇ, ਉਸ ਵਕਤ ਦੀ ਖਾਕਮ ਇੱਥੇ ਆਈ, ਉਹਨੇ ਦੇਖਿਆ ਇੱਥੇ ਜਰਨੈਲ ਸਾਹਿਬ ਕੋਈ ਦੱਸ ਰਹੇ ਸਨ, ਉਹਦੇ ਮੁਤਾਬਕ ਕਹਿੰਦੇ ਭਾਈ ਬੇਅੰਤ ਸਿੰਘ ਨਾਲ ਸਨ, ਸੁਣ ਸਭ ਕੁਝ ਰਹੇ ਸਨ, ਸਭ ਕੁਝ ਅੰਦਰ ਜਲ ਰਹੇ ਸਨ। ਮੈਂ ਗੱਲ ਹੋਰ ਕਹਾਂਗਾ, ਇਹ ਵੀ ਮਾਨ ਨਾ ਕਰੀਏ ਜੀ, ਮੇਰੀ ਜਥੇਬੰਦੀ ਸਾਡਾ ਧੜਾ ਅਸੀਂ ਏਡੇ ਵੱਡੇ, ਯਾਦ ਰੱਖੋ ਜਿਹਦੇ ਤੋਂ ਗੁਰੂ ਨੇ ਸੇਵਾ ਲੈਣੀ ਹੈ ਨਾ, ਉਹ ਕਿਸੇ ਵੀ ਫੀਲਡ ਵਿੱਚ ਹੋਵੇ ਉਹਨੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਹੀ ਲੈਣੀ ਹੈ, ਇਹ ਤਾਂ ਉਹਦੀ ਆਪਣੀ ਮੌਜ ਹੈ। ਮੈਂ ਫਿਰ ਅਰਜ਼ ਕਰਾਂਗਾ, ਭੜਕਾਊ ਬਿਆਨ ਲਈ ਨਹੀਂ, ਅੱਜ ਅਸੀਂ ਉਸ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਜਿਨ੍ਹਾਂ ਨੇ ਇਹ ਕਾਰਨਾਮਾ ਕਰਨ, ਉਹ ਕਿਹਦਾ ਦਿਲ ਕਰਦਾ ਏਡੀ ਵੱਡੀ ਪੋਸਟ ਛੱਡਣ ਨੂੰ, ਇਹ ਆਮ ਤੌਰ ਤੇ ਕਹਿੰਦੇ ਲਾਲਚ ਕਰਕੇ ਕੀਤਾ, ਉਹ ਲਾਲਚ ਲੋਕੀ ਪੈਸੇ ਲਈ ਕਰ ਲਿਆ, ਪਦਵੀਆਂ ਲਈ ਕਰ ਲਿਆ, ਕੌਮਾਂ ਵੇਚਦਿਆ ਕੁਰਸੀਆਂ ਲਈ, ਉਹ ਤਾਂ ਏਡੀ ਵੱਡੀ ਪੋਸਟ ਤੇ ਬੈਠਾ ਸੀ, ਉਹਨੇ ਲਾਲਚ ਕੀ ਕਰਨਾ ਸੀ, ਉਹਨੇ ਮਿਲੀ ਕੋਈ ਪਦਵੀ ਨੂੰ ਹੀ ਠੋਕਰ ਮਾਰ ਦਿੱਤੀ ਸੀ। ਉਹਦੇ ਅੰਦਰ ਸਿਰਫ ਸਤਿਗੁਰੂ ਦੇ ਇਸ ਦਰਬਾਰ ਦੀ ਬੇਅਦਬੀ। ਫਿਰ ਬੇਨਤੀ ਕਰਾਂਗਾ ਕਿ ਅੱਜ ਵੀ ਚਾਹੇ ਸਿੱਖ ਲਿਬਾਸ ਚ ਹੋਵੇ ਚਾਹੇ ਕਿਸੇ ਲਿਬਾਸ ਚ ਹੋਵੇ, ਯਾਦ ਰੱਖਿਓ ਇਹ ਸੱਚੇ ਦਾ ਸਾਜਿਆ ਹੋਇਆ ਘਰ ਏ, ਇਹਨੂੰ ਮੱਥੇ ਹੀ ਟੇਕ ਕੇ ਭਲਾ ਹੋਵੇਗਾ, ਮੱਥਾ ਲਾ ਕੇ ਅੱਜ ਤੱਕ ਕਦੀ ਨੀ ਕਿਸੇ ਨੂੰ ਕੁਝ ਲੱਭਿਆ। ਪਰ ਮੈਂ ਫਿਰ ਵੀ ਬੇਨਤੀ ਕਰਾਂ, ਉਸੇ ਪਰਿਵਾਰ ਵਿੱਚੋਂ ਹੀ ਦੇਖੋ, ਸਿੱਖ ਦੇ ਅੰਦਰ ਦਵੈਸ਼ ਨਹੀਂ, ਅਸੀਂ ਸੁਣਦੇ ਪੜ੍ਹਦੇ ਰਹੇ, ਉਸੇ ਪਰਿਵਾਰ ਵਿੱਚੋਂ ਇੱਥੇ ਸੱਜਣ ਹੁੰਦਾ ਜੀ, ਭਾਂਡੇ ਮਾਂਜਦੇ ਨੇ, ਰੋਟੀ ਪਕਾਉਂਦੇ ਨੇ, ਸਿੱਖ ਦਾ ਕਿਰਦਾ ਇੰਨਾ ਵਿਸ਼ਾਲ ਹੈ। ਮੈਂ ਫਿਰ ਵੀ ਕਹਾਂਗਾ ਜੇ ਆਪਣੀ ਕੁੱਲ ਦਾ ਕਿਸੇ ਭਲਾ ਕਰਨਾ ਹੈ ਨਾ, ਜੋ ਕੁਝ ਹੋ ਜਾਂਦਾ ਹੈ ਨਾ, ਜਹਾਂਗੀਰ ਨੇ ਇਸੇ ਅਕਾਲ ਤਖ਼ਤ ਤੇ ਆ ਕੇ ਮਾਤਾ ਗੰਗਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਆਇਆ ਸੀ, ਤੇ ਮਾਤਾ ਜੀ ਨੇ ਤੇ ਕਿਹਾ ਸੀ ਇਹਦੇ ਲੇਖੇ ਫਿਰ ਰੱਬ ਦੀ ਦਰਗਾਹ ਵਿੱਚ ਹੋਣਗੇ। ਮੈਂ ਅੱਜ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ, ਹਰਿੰਦਰ ਸਿੰਘ ਮੁਤੂਮੇ ਮਹਿਬੂਬ ਦੇ ਬੋਲ ਨੇ ਭਾਵੇਂ ਕਵਿਤਾ, ਕਹਿੰਦਾ ਬੇਅੰਤ ਨੇ ਬੇਅੰਤ ਨੂੰ ਪ੍ਰੇਰ ਦਿੱਤਾ, ਉਸ ਬੇਅੰਤ ਨੇ ਬੇਅੰਤ ਤੋਂ ਸਭ ਕੁਝ ਕਰਾ ਲਿਆ। ਉਹਨਾਂ ਦੀ ਸ਼ਹਾਦਤ ਨੂੰ ਅੱਜ ਸਾਰੇ ਅਸੀਂ ਨਤਮਸਤਕ ਹਾਂ ਜੀ, ਆਓ ਇਸ ਅੰਮ੍ਰਿਤ ਬਚਨ ਨੂੰ ਅੱਗੇ ਸਰਵਣ ਕਰੋ ਜੀ।
ਨਾਨਕ ਨਾਮ ਨਿਰੰਜਨ ਗਾਈਐ,
ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਭਾਈ ਕਾਲਖ ਤੋਂ ਰਹਿਤ ਜਿਹੜਾ ਪਰਮਾਤਮਾ ਹੈ ਉਸ ਦੇ ਨਾਮ ਨੂੰ ਗਾਉਣਾ ਕਰੀਏ।
ਪਾਈਐ ਸਰਬ ਨਿਧਾਨਾ,
ਸਾਰੇ ਖਜ਼ਾਨੇ ਮਿਲ ਜਾਣਗੇ ਜੇ ਤੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਕਰੇਗਾ।
ਕਰ ਕਿਰਪਾ ਜਿਸ ਦੇ ਸਵਾਮੀ,
ਜਿਸ ਦੇ ਮਾਲਕ ਜੀ ਤੁਸੀਂ ਕਿਰਪਾ ਕਰੋ, ਤੁਸੀਂ ਸਵਾਮੀ ਜੀ ਦਇਆ ਕਰਕੇ ਬਖਸ਼ਿਸ਼ ਕਰਕੇ ਦੇਵੋ।
ਬਿਰਲੇ ਕਾਹੂ ਜਾਨਾ,
ਟਾਵਾਂ ਟਾਵਾਂ ਬਿਰਲਾ ਇਸ ਗੱਲ ਨੂੰ ਜਾਣਦਾ ਹੈ, ਸਤਿਗੁਰੂ ਜੀ ਕਿਰਪਾ ਕਰਨ। ਆਓ ਮਿੰਟ ਆਪਣੇ ਕੋਲ ਚਾਰ ਪੰਜ ਹੀ ਰਹਿ ਗਏ ਆ, ਬਾਅਦ ਵਿੱਚ ਭਾਈ ਸਾਹਿਬ ਥੋੜਾ ਨਾਮ ਜਪ ਲਈਏ। ਇੱਕ ਤਾਂ ਅੱਜ ਜਿਹੜੇ ਇਸ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਦਿੱਲੀ ਹੋਈ, ਵੱਖ ਵੱਖ ਸ਼ਹਿਰਾਂ 'ਚ ਹੋਈ, ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿਮਰਨ ਕਰੋ। ਮੇਰੀ ਬੇਨਤੀ ਹੈ, ਜ਼ੁਲਮ ਦੀ ਹਨੇਰੀ ਝੁੱਲੀ ਉਦੋਂ, ਅਤੇ ਜਿਨ੍ਹਾਂ ਨੇ ਸਾਹਮਣਾ ਸੀ ਉਹਨਾਂ ਨੇ ਸ਼ਬਦ ਕਹਿ ਦਿੱਤੇ ਸਨ, ਬੜਾ ਦਰਖਤ ਡਿੱਗਦਾ ਅਤੇ ਧਰਤੀ ਹਿੱਲਦੀ ਹੈ। ਪਰ ਯਾਦ ਰੱਖਿਓ, ਡਿੱਗਣ ਵਾਲਾ ਦਰਖਤ ਦੁਬਾਰਾ ਖੜਾ ਨਹੀਂ ਹੁੰਦਾ, ਧਰਤੀ ਫਿਰ ਖਲੋਤੀ ਰਹਿੰਦੀ ਹੈ। ਜਿਹੜਾ ਹਿੱਲ ਗਿਆ ਉਹ ਤਾਂ ਗਿਆ, ਜਿਹੜਾ ਟੁੱਟ ਗਿਆ ਉਹ ਤਾਂ ਗਿਆ, ਧਰਤੀ ਤਾਂ ਫਿਰ ਉੱਥੇ ਤਰ੍ਹਾਂ ਖਲੋਤੀ ਰਹੀ ਹੈ। ਮੇਰੇ ਇਸ਼ਾਰਾ ਤੁਸੀਂ ਸਮਝ ਗਏ, ਕਰੋ ਕਿਰਪਾ। ਇੱਕ ਭਾਈ ਸਾਹਿਬ ਭਾਈ ਬੇਅੰਤ ਸਿੰਘ ਤੇ ਇੱਕ ਹੋਰ ਬੇਨਤੀ, ਜਿੰਨੇ ਬੰਦੀ ਸਿੰਘ ਨੇ, ਮੈਂ ਕੋਈ ਪੋਲੀਟੀਕਲ ਮੋਟਿਵ ਲਈ ਨਹੀਂ, ਮੈਂ ਕਦੀ ਤੁਸੀਂ ਕਿਸੇ ਕਾਨਫਰੰਸ ਕਿਸੇ ਸਿਆਸੀ ਪਾਰਟੀ, ਉਹਨਾਂ ਲਈ ਰੋਜ਼ ਅਰਦਾਸ ਜ਼ਰੂਰ ਕਰਿਆ ਕਰੀਏ, ਇਸ ਨਾਮ ਆਪਾਂ ਜਪੀਏ। ਸਾਰੇ ਕਿਰਪਾ ਕਰੋ ਜੀ, ਅੱਜ ਜਿੰਨੇ ਸ਼ਹੀਦ ਹੋਏ ਨੇ 84 ਵਿੱਚ, ਅਜੇ ਮਾਤਾਵਾਂ ਨੇ ਬੱਚੇ ਨੇ ਸਾਰੇ ਜਿੰਨਾ ਹੰਡਾਇਆ ਪਿੰਡੇ ਤੇ, ਅਸੀਂ ਉਹਨਾਂ ਨੂੰ ਯਾਦ ਵਿੱਚ ਸਿਮਰਨ ਕਰੀਏ, ਜਿਸ ਤਰ੍ਹਾਂ ਰੋਜ਼ ਆਪ ਕਰਦੇ ਹੋ, ਪਹਿਲਾਂ ਦਾਸ ਫਿਰ ਖਾਲਸਾ ਜੀ, ਤੁਸੀਂ ਤੀਜੇ ਹਿੱਸੇ ਵਿੱਚ ਬੀਬੀਆਂ, ਸਾਰੇ ਉਹਨਾਂ ਨੂੰ ਸ਼ਹੀਦਾਂ ਨੂੰ ਕਰੋ ਸਮਰਪਿਤ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਿੰਘੋ ਸਾਰੇ ਬੋਲੋ ਉੱਚੀ ਆਵਾਜ਼ ਅੱਜ,
ਗੁਰੂ ਸਤਨਾਮ ਵਾਹਿਗੁਰੂ।
ਬੀਬੀਆਂ ਭੈਣਾਂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਿੰਘੋ ਉੱਚੀ ਵਾਹਿਦਾਂ ਦੀ ਜਾਚ,
ਗੁਰੂ ਸਤਨਾਮ ਵਾਹਿਗੁਰੂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਸਤਨਾਮ ਵਾਹੇ ਗੁਰੂ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੇ ਅੰਮ੍ਰਿਤ ਸ਼ਬਦ ਦੀ ਵਿਆਖਿਆ ਕਰਦਿਆਂ ਸੰਗਤ ਜੀ ਬਹੁਤ ਭੁੱਲਾਂ ਹੋਈਆਂ ਉਹਨਾਂ ਸ਼ਹੀਦਾਂ ਨੂੰ ਜੋ ਜ਼ੁਲਮ ਦੀ ਹਨੇਰੀ ਝੁੱਲੀ, ਆਪਾਂ ਜ਼ਰੂਰ ਸੀਨੇ 'ਚ ਯਾਦ ਵਸਾ ਕੇ ਰੱਖੀਏ। ਮੇਰੇ ਤੋਂ ਬਹੁਤ ਭੁੱਲਾਂ ਹੋਈਆਂ, ਬਖਸ਼ ਦੇਣਾ ਜੀ। ਆਓ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨ, ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।